तेरा आगे साखियों सुनो ओ तो पठार दिल्ली पतशाह क्रोपी किनी जिम गुरु देव मुगलन को तख्त पलटाए।
वाहिगुरु जी का खालसा
वाहिगुरु जी की फतेह।
मरण मुनसा सूर्या हक है जे होए मरह प्रवान। सिख पंथ दे महान जरनैल महान सूरबीर योधे बाबा बंदा सिंह जी बहादुर अज उन्हां दा 300 साल शताब्दी दिवस शहीदी का शताब्दी दिवस जिथे जिथे भी गुरु नानक नाम लेवा सिख बैठे ने बड़ी श्रद्धा भावना ते सत्कार सहित मना रहे हैं। नौवें पातशाह श्री गुरु तेग बहादुर साहब जी के पवित्र स्थान गुरुद्वारा श्री दुख निवारण साहब विखे भी अज बाबा बंदा सिंह जी बहादुर का शहीदी दिहाड़ा 300 साल शताब्दी दिवस मनाया जा रहा है। आज दे दिन दिल्ली विखे सन 1716 ईस्वी नूं बाबा बंदा सिंह जी बहादुर ने शहादत का जाम प्राप्त किया। कलगीधर पंथ दे वाली श्री गुरु गोबिंद सिंह साहब जी महाराज जी का थापड़ा लैके पांच सिंह ते पांच तीर सतगुरु जी ने बाबा बंदा सिंह जी बहादुर नूं दे के सचखंड श्री हजूर साहब अबचल नगर नांदेड़ तों पंजाब वल तोरिया और इधर पंजाब दे विच सारे सिखां नूं महाराज जी ने हुक्मनामे भेज दिते कि बंदा सिंह जी बहादुर आ रहे ने सारे सिंघां ने इन्हां दा साथ देना। बाबा बंदा सिंह जी बहादुर ने आके पंजाब विच अनेकां मल्लां मारियां समाणे वर्गे नगरां नूं सोधा ला के तिन्हां ते फतेह प्राप्त करदिआं जिस मकसद करके बाबा बंदा सिंह जी बहादुर पंजाब दी धरती ते आए सन छोटे साहिबजादिआं दी शहीदी दा बदला लैणा और सरहंद दी इट नाल इट खड़कानी उस मकसद विच भी बाबा बंदा सिंह जी बहादुर कामयाब होए। सरहंद आके वजीर खां पापी दे नाल जंग कीता चप्पड़ चिड़ी दे मैदान विच बड़ा वड्डा भारी गह गच जंग होया और सरहंद ते फतेह प्राप्त कीती और पहला सिख राज इत्थे कायम कीता। इत्थों दुआबे देश नूं हुंदे होए पहाड़ां दीआं 22 तार दीआं रियासतां नूं भी फतेह कीता। माझे दे अनेकां इलाके फतेह कीते इधर करनाल तक निशान साहब चला दिता। दिल्ली दी फौज नूं हुक्म सी किस निशान साहब नूं लंघ के अगे नहीं आउणा। उधर श्री अमृतसर साहब तक सब पासे सिख हुकूमत कायम कर दित्ती पर आखिरकार समय दे बादशाह फरक्शियर ने गुरदास नंगल दी गढ़ी चों बाबा बंदा सिंह जी बहादुर नूं गिरफ्तार कीता और बाबा जी दे समेत 700 सिंह दिल्ली लियांदे गए। 100-100 सिंघां नूं रोज शहीद कीता जांदा है और बाबा बंदा सिंह जी बहादुर नूं अनेकां प्रकार दे तसीहे दित्ते जांदे ने। जमूरां नाल शरीर दा मास नोच दित्ता अखां कढ दित्तियां बाबा बंदा सिंह बहादुर दियां। फरक्शियर बादशाह हैरानी नाल बाबा बंदा सिंह जी बहादुर नूं पुछदा है किस मिट्टी दा बणिआ तेरे शरीर दी चमड़ी दा मास मास बोटी बोटी नोच दित्ती है। पंजां वरियां दा तेरा बच्चा तेरी गोदी च रख के शहीद कर दिता है। तू हाले भी अपने मुखों सी नहीं उचारी, तेरे चेहरे ते उसे तरह की क्रांति है। तो बाबा बंदा सिंह जी ने जवाब दिता सी, फरक्शियर तू अपने किले विच बैठा होवे, तेरे किले दियां दीवारां नूं कोई बाहरों तोड़ देवे, उन्हां दीवारां नूं कोई मारे कुत्ते कि अंदर बैठे तेनू दर्द होवेगी। कहिंदा नहीं। क्यों? कहिंदा मैं तां किले दे अंदर बैठा, उहदे तों वखरा हां। बाबा जी कहिंदे मेरे कलगीधर जी ने मैनू भी ऐसा ज्ञान दिता है, ਇਹ ਸਰੀਰ ਮੇਰਾ ਕਿਲਾ ਹੈ, ਮੈਂ ਇਹਦੇ ਅੰਦਰ ਆਤਮਾ ਰੂਪ ਹੋ ਕੇ ਵਿਆਪਕ ਹਾਂ, ਔਰ ਮੇਰਾ ਜਿਹੜਾ ਸਰੂਪ ਹੈ ਉੱਥੇ ਤੱਕ ਨਾ ਤੇਰਾ ਕੋਈ ਜਮੂਰ ਪਹੁੰਚਦਾ, ਉੱਥੇ ਤੱਕ ਨਾ ਤੇਰਾ ਕੋਈ ਸ਼ਸਤਰ ਪਹੁੰਚਦਾ, ਨਾ ਤੇਰਾ ਕੋਈ ਬਾਹਰ ਦਾ ਹਥਿਆਰ ਪਹੁੰਚਦਾ। ਇਹ ਬਾਹਰ ਸਰੀਰ ਰੂਪੀ ਕਿਲਾ ਹੈ, ਇਹਨੂੰ ਤੂੰ ਤੋੜੇ ਪੰਨੇ, ਮੈਨੂੰ ਇਹਦਾ ਕੋਈ ਦਰਦ ਨਹੀਂ। ਐਸੀ ਮਹਾਨ ਸ਼ਹਾਦਤ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਅੱਜ ਦੇ ਦਿਨ ਪ੍ਰਾਪਤ ਕੀਤੀ। ਬਾਬਾ ਜੀ ਦੀ ਸ਼ਹਾਦਤ ਨੂੰ ਸ਼ਤ ਸ਼ਤ ਪ੍ਰਣਾਮ ਹੈ, ਕੋਟੀ ਕੋਟ ਪ੍ਰਣਾਮ ਹੈ। ਆਓ ਲੜੀਵਾਰ ਇਤਿਹਾਸ ਸ੍ਰੀ ਗੁਰੂ ਪੰਥ ਪ੍ਰਕਾਸ਼ ਦਾ ਆਪ ਜੀ ਸਰਵਣ ਕਰ ਰਹੇ। ਬਾਬਾ ਬੰਦਾ ਸਿੰਘ ਜੀ ਦਾ ਇਤਿਹਾਸ ਵੀ ਅੱਗੇ ਚੱਲਣਾ ਹੈ, ਉਹ ਵੀ ਆਪ ਜੀ ਨੇ ਸਮੇਂ ਸਮੇਂ ਨਾਲ ਸਰਵਣ ਕਰਨਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਚਾਰ ਉਦਾਸੀਆਂ ਕੀਤੀਆਂ, ਉੱਤਰ ਦੱਖਣ ਪੂਰਬ ਪੱਛਮ ਚੌ ਉਦਾਸੀਆਂ ਕਰਕੇ ਨਾਨਕ ਮਤੇ ਆਦਿਕ ਅਨੇਕਾਂ ਥਾਵਾਂ ਨੂੰ ਮਹਾਰਾਜ ਜੀ ਨੇ ਪਵਿੱਤਰ ਕੀਤਾ ਹੈ। ਅਨੇਕਾਂ ਭੁੱਲੇ ਭਟਕੇ ਲੋਕਾਂ ਨੂੰ ਪ੍ਰਭੂ ਮਾਰਗ ਤੇ ਚਲਾ ਕੇ ਤਿਨ੍ਹਾਂ ਨੂੰ ਪਰਮਾਰਥ ਦਾ ਪਾਂਧੀ ਬਣਾਇਆ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਵੇਂ ਦਿੱਲੀ ਗਏ ਹਨ, ਦਿੱਲੀ ਵਿਚ ਉਸ ਵੇਲੇ ਲੋਧੀਆਂ ਦਾ ਰਾਜ ਸੀ ਪਠਾਣਾ ਦਾ। ਇਹ ਜਿਹੜਾ ਪਠਾਣਾ ਦਾ ਰਾਜ ਗਿਆ, ਇਹ ਗੁਰੂ ਨਾਨਕ ਸਾਹਿਬ ਦੇ ਬਚਨਾਂ ਨਾਲ ਗਿਆ, ਤੇ ਮੁਗਲਾਂ ਨੂੰ ਜਿਹੜਾ ਰਾਜ ਪ੍ਰਾਪਤ ਹੋਇਆ ਉਹ ਗੁਰੂ ਨਾਨਕ ਸਾਹਿਬ ਦੇ ਬਚਨਾਂ ਨਾਲ ਪ੍ਰਾਪਤ ਹੋਇਆ। ਉਹ ਗੱਲ ਇੱਥੇ ਭਾਈ ਰਤਨ ਸਿੰਘ ਭੰਗੂ ਜੀ ਲਿਖ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਚਰਨਾਂ ਵਿਚ ਜਿੱਥੇ ਸਰੀਰ ਦੀਆਂ ਹਾਜ਼ਰੀਆਂ ਭਰੀਆਂ ਨੇ, ਉਥੇ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਗੁਰੂ ਚਰਨਾਂ ਚ ਲਵਾਉਂਦੇ ਹੋਏ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੋਹੇ ਰਾਗ ਆਗੇ ਸਾਥੀਓ ਸੁਣੋ, ਉਤੇ ਪਠਾਣ ਦਿੱਲੀ ਪਾਤਸ਼ਾਹ।
ਖਾਲਸਾ ਜੀ, ਹੁਣ ਅੱਗੇ ਧੰਨ ਗੁਰੂ ਨਾਨਕ ਸਾਹਿਬ ਦੀ ਜਿਹੜੀ ਸਾਖੀ ਹੈ, ਸਤਿਗੁਰਾਂ ਦਾ ਇਤਿਹਾਸ ਹੈ, ਉਹ ਸੁਣੋ ਕਿ ਜਿਸ ਵੇਲੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਵਿਚਰ ਰਹੇ ਸਨ, ਉਸ ਵੇਲੇ ਦਿੱਲੀ ਦੇ ਤਖ਼ਤ ਦੇ ਉੱਤੇ ਲੋਧੀ ਪਠਾਣਾ ਦਾ ਰਾਜ ਸੀ। ਪਠਾਣਾ ਦਾ ਰਾਜ ਬੜਾ ਲੰਮੇ ਸਮੇਂ ਹਿੰਦੁਸਤਾਨ ਦੇ ਵਿਚ ਰਿਹਾ। ਮੁਹੰਮਦ ਗੌਰੀ ਵੀ ਪਠਾਣ ਸੀ, ਜਿਨ੍ਹੇ ਹਿੰਦੁਸਤਾਨ ਤੇ ਹਮਲਾ ਕਰਕੇ ਪ੍ਰਿਥਵੀਰਾਜ ਚੌਹਾਨ ਕੋਲੋਂ ਰਾਜ ਖੋਹਿਆ ਸੀ, ਤੇ ਪਾਣੀਪਤ ਦੇ ਮੈਦਾਨ ਵਿਚ ਜੰਗ ਹੋਇਆ ਸੀ। ਉਥੇ ਇਨ੍ਹਾਂ ਨੇ ਤੇਗਾਂ ਹਥਿਆਰ ਹਿੰਦੁਸਤਾਨੀਆਂ ਨੇ ਸੁੱਟ ਦਿੱਤੀਆਂ ਸਨ। ਉਦੋਂ ਮੁਗਲ ਪਠਾਣਾ ਦਾ ਰਾਜ ਕਾਇਮ ਹੋਇਆ ਹਿੰਦੁਸਤਾਨ ਤੇ। ਸੋ ਪਠਾਣਾ ਦਾ ਉਸ ਵੇਲੇ ਦਿੱਲੀ ਦੇ ਵਿਚ ਪਾਤਸ਼ਾਹੀ ਸੀ। ਇਬਰਾਹਿਮ ਨਾਮ ਲੋਧੀ ਦਾ ਸੁਲਤਾਨ, ਸਿਕੰਦਰ ਲੋਧੀ ਦਾ ਲੜਕਾ ਸੀ ਇਬਰਾਹਿਮ ਲੋਧੀ, ਤੇ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਸੀ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਥੇ ਗਏ ਨੇ,
ਕਿਰਪੀ ਕੀਨੀ ਜਿਮ ਗੁਰੂ ਦੇਹ ਮੁਗਲਨ ਕੋ ਤਖਤ ਪਲਟਾਏ।
ਸਤਿਗੁਰੂ ਜੀ ਨੇ ਇਨ੍ਹਾਂ ਤੇ ਕਿਰਪੀ ਕੀਤੀ, ਕਿਉਂਕਿ ਇਨ੍ਹਾਂ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਨਿਰਾਦਰ ਕੀਤਾ ਇਬਰਾਹਿਮ ਲੋਧੀ ਨੇ। ਤੋ ਸਤਿਗੁਰੂ ਜੀ ਨੇ ਰੋਸ ਵਿਚ ਆ ਕੇ ਬੀਰ ਰਸ ਵਿਚ ਆ ਕੇ ਬਚਨ ਕਹੇ ਸਨ, ਔਰ ਇਹਨਾਂ ਪਠਾਣਾ ਦਾ ਜਿਹੜਾ ਰਾਜ ਭਾਗ ਦਾ ਤਖ਼ਤ ਹੈ ਉਹ ਪਲਟਾ ਕੇ ਉਸ ਤਖ਼ਤ ਦਾ ਬਾਦਸ਼ਾਹ ਮੁਗਲ ਬਾਦਸ਼ਾਹ ਬਾਬਰ ਨੂੰ ਬਣਾ ਦਿੱਤਾ।
ਚੋ ਪਏ लोधी ब्रह्म का पातशाह तुझे दे।
खालसा जी जिस वक्त दिल्ली दे ताकत दे उत्ते इब्राहिम लोधी जी नूं बैरम खां भी कहिंदे ने, इहदा छोटा नाम बैरम खां करके भी प्रसिद्ध हुंदा है, ब्रह्म खां जां बैरम खां भी इहनूं कह दिंदे ने, पर इहदा पूरा नाम इब्राहिम लोधी है। इब्राहिम लोधी जिस वेले हिंदुस्तान दे तख्त दे उत्ते बैठा राज करदा सी,
उस आवत वक्त बुरो पयो तवे,
वक्त उहदा बुरा वक्त आ गया, माड़े भैड़े वक्त दा कोई पता नहीं कदे किहदे वेले किस ते आ जाणा। इस वाले इस करके महाराज जी दे बड़े बड़े महापुरशां ने भी यह गल कही है कि सदा परमेश्वर दे भय विच रहना चाहिए, क्योंकि अजय सो नाव समुंदर मैं क्या जानो क्या होए, जिंदगी रूपी किश्ती जदों तक संसार रूपी समुंदर विच है की जानिए की होवे, किनारे लगे के ना लगे। शाह मुहम्मद डरिए उस रब कोलों पातशाह जो भीख मंगावदा जो, पातशाह तो भीख मंगावदा जो, सदा उस परमेश्वर का भय रखना चाहिए, क्योंकि वह वड्डे वड्डे बादशाहों को भी भीख मंगवाने वास्ते उन्होंने भीख मंगने लिए मजबूर कर देता है। तो इब्राहिम लोधी जिस वेले हिंदुस्तान का बादशाह सी, इहदा भी माड़ा वक्त आ गया, बुरा वक्त आ गया, इहदे कीते भैड़े ते माड़े कर्म इहदे अगे आ गए।
ओन सिद्ध साध फल पीर मंगाए,
तो किसी का बुरा वक्त आउंदा है, वक्त ता समा ता उदां दा ही हुंदा है, उदां दा ही दिन चढ़दा है, उदां दा ही सूरज हुंदा है, उदां दा ही चंद्रमा हुंदा है, समय विच तब्दीली नहीं हुंदी, बंदे दी जिहड़ी मत है उहदी तब्दीली हो जांदी है। परमेश्वर कहिंदे रब ना डांगी मारदा मत दे कुबल्ली, परमेश्वर सिद्धियां डांगा नाल थोड़ी मारदा बंदे नूं, उहदे मारन दा तरीका भी उहने जिस नूं मारना होवे नूं भैड़ी मत दे दिंदा, माड़ी मत दे दिंदा। इब्राहिम लोधी नूं भी माड़ी मत आ गई, इहने की कीता, उस वेले दिल्ली विच जिन्ने महापुरश सन, नेड़े तेड़े दे इलाकियां विच जिन्ने साधु सन, जिन्ने बंदगी करन वाले संत साध सन, भावें उह भेखी ने ते भावें उह भेख तों रहत ने, उन्हां सारे साधुआं संतां नूं इहने पकड़ लिया,
ते चक्की सब पीसन बाए,
साधुआं संतां नूं सिद्ध साध पीर मुसलमान भी ना छड्डे ने, कई मुसलमान पीर भी फड़ ले, और उन्हां नूं फड़ के आख्या भी चक्की पीसो, उन्हां सारिआं नूं चक्की पीसण ते ला दिता, चक्की पीण ते ला दिता,
दुनिया तुम झूठे लुट खाए,
सारे साधुआं संतां नूं कहिंदा ओ ठगो तुसीं सारी दुनिया नूं झूठिआं ही लुट लुट के खा लिया, झूठ धारण करके लुट लुट के खा लिया कि रब है, असी साध हां, असी संत हां, ਇਦਾਂ ਦਾ ਪਖੰਡ ਕਰ ਕਰਕੇ ਲੋਕਾਂ ਨੂੰ ਤੁਸੀਂ ਲੁੱਟ ਕੇ ਖਾਧਾ ਹੈ।
ਮੈਂ ਕਰਾਮਾਤ ਕਿਨ ਹਮੈ ਦਿਖਾਏ,
ਰਾਜੇ ਹੈ ਕੋਈ ਕਰਾਮਾਤ ਤਾਂ ਵਿਖਾਓ ਮੈਨੂੰ ਤੁਹਾਡੀ ਕਰਾਮਾਤ, ਪਰ ਉਹਨਾਂ ਸਾਧਾਂ ਸਿੱਧਾਂ ਵਿੱਚ ਕਿਹੜੀ ਕਰਾਮਾਤ ਸੀ ਕੋਈ, ਕਹਿੰਦਾ ਜੇ ਤੁਸੀਂ ਸਾਧ ਹੁੰਦੇ ਤੁਸੀਂ ਸੰਤ ਹੁੰਦੇ ਤੇ ਮੈਨੂੰ ਕਰਾਮਾਤ ਨਾ ਵਿਖਾਉਂਦੇ, ਕਹਿੰਦਾ ਤੁਹਾਡੇ ਵਿੱਚੋਂ ਕਿਸੇ ਨੇ ਮੈਨੂੰ ਕੋਈ ਕਰਾਮਾਤ ਨਹੀਂ ਵਿਖਾਈ।
ਤੈ ਮੁਸਲਮਾਨ ਹਿੰਦੂਆਂ ਕਹਿਓ ਜੋਗ ਛੁਡਾਵਨੈ ਤੁਹੀ ਆਇਓ,
ਉਸ ਵੇਲੇ ਜਿੰਨੇ ਮੁਸਲਮਾਨ ਤੇ ਜਿੰਨੇ ਹਿੰਦੂ ਸਨ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ। ਧੰਨ ਗੁਰੂ ਨਾਨਕ ਸਾਹਿਬ ਵੀ ਉਸ ਵੇਲੇ ਦਿੱਲੀ ਸਨ, ਉਹਨਾਂ ਨੂੰ ਬੇਨਤੀ ਕੀਤੀ, ਕਹਿਣ ਲੱਗੇ ਸੱਚੇ ਪਾਤਸ਼ਾਹ ਹੁਣ ਇਹ ਜਿੰਨੇ ਸੰਤ ਸਾਧ ਫਕੀਰ ਪੀਰ ਫੜੇ ਹੋਏ ਨੇ ਇਬਰਾਹਿਮ ਲੋਧੀ ਦੀ ਕੈਦ ਵਿਚ ਨੇ, ਇਹਨਾਂ ਨੂੰ ਜੇ ਕੋਈ ਹੁਣ ਛੁਡਾ ਸਕਦਾ ਹੈ ਤਾਂ ਹੇ ਗੁਰੂ ਨਾਨਕ ਪਾਤਸ਼ਾਹ ਤੁਸੀਂ ਛੁਡਾ ਸਕਦੇ ਹੋ। ਦੋ ਵਾਰੀ ਸਤਿਗੁਰੂ ਜੀ ਜੇਲ੍ਹ ਚ ਗਏ ਨੇ, ਇਕ ਵਾਰੀ ਇਬਰਾਹਿਮ ਲੋਧੀ ਨੇ ਮਹਾਰਾਜ ਜੀ ਨੂੰ ਜੇਲ੍ਹ ਚ ਭੇਜਿਆ ਸੀ, ਇਕ ਵਾਰੀ ਏਮਨਾਬਾਦ ਜਦੋਂ ਬਾਬਰ ਆਇਆ ਸੀ ਹਿੰਦੁਸਤਾਨ ਤੇ ਚੜ ਕੇ ਉਹਨੇ ਗੁਰੂ ਨਾਨਕ ਸਾਹਿਬ ਨੂੰ ਜੇਲ੍ਹੀ ਡੱਕਿਆ ਸੀ। ਤੋ ਇਹ ਇਬਰਾਹਿਮ ਲੋਧੀ ਦੇ ਸਮੇਂ ਦੀ ਗੱਲ ਹੋ ਰਹੀ ਹੈ। ਇਹ ਜਿੰਨੇ ਹਿੰਦੂ ਜਿੰਨੇ ਮੁਸਲਮਾਨ ਸਨ ਸਭ ਸਤਿਗੁਰਾਂ ਨੂੰ ਕਹਿਣ ਲੱਗੇ ਮਹਾਰਾਜ ਜੋਗ ਛੜਾਵਨ ਹੈ ਤੂੰ ਹੀ, ਮਹਾਰਾਜ ਤੁਸੀਂ ਹੀ ਇਹਨਾਂ ਜਿਹੜੇ ਸਾਧ ਸੰਤ ਮਹਾਤਮਾ ਨੇ ਇਨ੍ਹਾਂ ਨੂੰ ਛੁਡਾਉਣ ਵਾਸਤੇ ਯੋਗ ਹੋ, ਇਨ੍ਹਾਂ ਨੂੰ ਤੁਸੀਂ ਛੁਡਾ ਸਕਦੇ ਹੋ।
ਤੁਝੀ ਕੋ ਹੈ ਬਿਰਦ ਕੀ ਲਾਜ,
ਮਹਾਰਾਜ ਤੁਹਾਨੂੰ ਹੀ ਤੁਹਾਡੇ ਬਿਰਦ ਦੀ ਲਾਜ ਬਣਾਉਂਦੀ ਹੈ। ਤੁਹਾਡਾ ਬਿਰਦ ਹੈ, ਤੁਸੀਂ ਭੇਖੀਆਂ ਦੀ ਲਾਜ ਵੀ ਰੱਖਦੇ ਹੋ। ਜਿਹੜਾ ਭੇਖ ਧਾਰ ਕੇ ਆਉਂਦਾ ਉਹਨਾਂ ਭੇਖਧਾਰੀਆਂ ਨੂੰ ਵੀ ਰੱਖਦੇ ਹੋ। ਗੁਰਬਾਣੀ ਦਾ ਵੀ ਮਾਂ ਵਾਕ ਹੈ ਨਾ, ਨਿਰਪ ਕੰਨਿਆ ਕੇ ਕਾਰਨ ਇੱਕ ਭਇਆ ਭੇਖ ਧਾਰੀ, ਕਾਮਾਰਥੀ ਸਵਾਰਥੀ ਵਾਕੀ ਪੈਜ ਸਵਾਰੀ। ਉਹ ਭੇਖਧਾਰੀ ਦੀ ਸਾਖੀ ਦਾ ਜ਼ਿਕਰ ਭਗਤ ਸਦਨਾ ਜੀ ਕਰਦੇ ਨੇ ਵੀ ਤੂੰ ਤਾਂ ਭੇਖੀਆਂ ਦੀ ਵੀ ਲਾਜ ਰੱਖੀ ਜਿਹੜੇ ਕਾਮੀ ਤੇ ਸਵਾਰਥੀ ਸਨ, ਜਿਨ੍ਹਾਂ ਨੇ ਕੇਵਲ ਕਾਮਨਾ ਤੇ ਸਵਾਰਥ ਕਰਕੇ ਭੇਖ ਧਾਰਿਆ ਸੀ ਸੰਤ ਗਿਰੀ ਦਾ, ਤੂੰ ਉਹਨਾਂ ਦੀ ਵੀ ਲਾਜ ਸਵਾਰੀ। ਮਹਾਰਾਜ ਤੁਹਾਡਾ ਬਿਰਦ ਹੈ ਲਾਜ ਰੱਖਣੀ, ਕਿਰਪਾ ਕਰਕੇ ਦਇਆ ਕਰਕੇ ਜਿੰਨੇ ਸੰਤ ਸਾਧ ਨੇ ਇਹਨਾਂ ਦੀ ਲਾਜ ਹੁਣ ਤੁਸੀਂ ਰੱਖੋ।
ਭੇਖ ਰੱਖਣੇ ਵਾ,
ਮਹਾਰਾਜ ਤੁਸੀਂ ਹੋ ਭੇਖਾਂ ਨੂੰ ਰੱਖਣ ਵਾਲੇ, ਤੁਹਾਡੇ ਬਿਨਾਂ ਇਹਨਾਂ ਭੇਖੀਆਂ ਦੀ ਕੋਈ ਨਹੀਂ ਰੱਖ ਸਕਦਾ। ਇਹਨਾਂ ਭੇਖਵਾਨਾਂ ਦੀ ਵੀ ਜੇ ਕੋਈ ਲੱਜਿਆ ਰੱਖ ਸਕਦਾ ਤਾਂ ਮਹਾਰਾਜ ਜੀ ਉਹ ਤੁਸੀਂ ਹੋ।
ਸਭ ਸੂਰਨ ਕੇ ਦਲ ਨੈ ਹੋਏ, ਸ਼ੇਰ ਚੱਲ ਮਦੇ ਕੋ ਕੋਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਭਾਵੇਂ ਦਲ ਬਹੁਤ ਵੱਡਾ ਹੋਵੇ ਤੇ ਸੂਰਾਂ ਦਾ ਵੱਗ ਹੋਵੇ ਨਾ, ਸੂਰਾਂ ਦਾ ਵੱਗ, ਉਹਨੂੰ ਸੂਰਨ ਕੇ ਦਲ ਕਿਹਾ, ਸੂਰਾਂ ਦਾ ਵੱਗ। ਕਹਿੰਦੇ ਬੜਾ ਵੱਡਾ ਸੂਰਾਂ ਦਾ ਵੱਗ ਹੋਵੇ, ਉਸ ਸੂਰਾਂ ਦੇ ਵੱਗ ਦੇ ਵਿੱਚ ਬੱਬਰ ਸ਼ੇਰ ਕੱਲਾ ਹੀ ਕਾਫੀ ਹੁੰਦਾ ਹੈ। ਬੱਬਰ ਸ਼ੇਰ ਕੱਲਾ ਹੀ ਕਾਫੀ ਹੁੰਦਾ। ਗਰੀਬ ਨਵਾਜ, ਸੱਚੇ ਪਾਤਸ਼ਾਹ ਹੁਣ ਤੁਹਾਡੇ ਬਿਨਾਂ ਨਹੀਂ ਇਹਨਾਂ ਦੀ ਕੋਈ ਲਾਜ ਰੱਖਣ ਵਾਲਾ।
ਦੋਹੇਰਾ ਤੋ ਸਤਿਗੁਰ ਹੱਸ ਉਨ ਕਹਿਓ, ਤੁਮ ਸਭ ਕਰਨੈ ਜੋਗ।
ਉਹਨਾਂ ਸਾਰੇ ਸੰਤ ਸਾਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ, ਮਹਾਰਾਜ ਸਾਡੀ ਲਾਜ ਰੱਖੋ, ਹੁਣ ਕਿਰਪਾ ਕਰਕੇ ਤੁਸੀਂ ਸਾਨੂੰ ਇਸ ਕੈਦ ਚੋਂ ਬਚਾਓ। ਤੋ ਮਹਾਰਾਜ ਜੀ ਮੁਸਕਰਾ ਕੇ ਬੋਲੇ, ਕਹਿਣ ਲੱਗੇ ਭਾਈ ਤੁਸੀਂ ਸਾਰੇ ਮਹਾਤਮਾ ਹੋ, ਸਾਰੇ ਬੰਦਗੀ ਕਰਨ ਵਾਲੇ ਸਾਧੂ ਹੋ, ਨਾਮ ਜਪਣ ਵਾਲੇ, ਤੁਸੀਂ ਸਭ ਕੁਝ ਕਰਨ ਯੋਗ ਹੋ। ਵੇਖੋ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਨਿਮਰਤਾ, ਉਹਨਾਂ ਸਾਰੇ ਸੰਤ ਸਾਧੂਆਂ ਅੱਗੇ ਅਤ ਵਿਨਿਮਰ ਹੋ ਕੇ ਮਹਾਰਾਜ ਜੀ ਕਹਿ ਰਹੇ ਨੇ, ਉਹਨਾਂ ਤੇ ਅਹਿਸਾਨ ਨਹੀਂ ਜਤਾ ਰਹੇ ਕਿ ਮੈਂ ਤੁਹਾਨੂੰ ਛੁਡਾਉਣ ਲੱਗਾ। ਮਹਾਰਾਜ ਜੀ ਸਗੋਂ ਨਿਮਰਤਾ ਨਾਲ ਕਹਿ ਰਹੇ ਨੇ, ਕਹਿੰਦੇ ਭਾਈ ਤੁਸੀਂ ਸਭ ਕੁਝ ਕਰਨ ਯੋਗ ਹੋ।
ਹਮ ਕੋ ਜਸ ਤੁਮ ਦੇਤੋ, ਕੱਲ ਕੋ ਸਭ ਫਲ ਹੋਗ।
ਤੁਸੀਂ ਸਾਨੂੰ ਜਸ ਦੇਣਾ ਚਾਹੁੰਦੇ ਹੋ ਤੇ ਸਾਨੂੰ ਜਸ ਦੇਣ ਵਾਸਤੇ ਤੁਸੀਂ ਸਾਨੂੰ ਬੇਨਤੀ ਕਰ ਰਹੇ ਹੋ, ਕੱਲ ਕੇ ਸਭ ਫਲ ਹੋਗ, ਤੁਹਾਡੇ ਨਾਲ ਸਾਰੇ ਕਲਯੁਗ ਦੇ ਲੋਕਾਂ ਦਾ ਭਲਾ ਹੋਵੇਗਾ।
ਸਭ ਸੰਤਨ ਨਿਜ ਚੱਕੀ ਚਲਾਏ।
ਉਸ ਵੇਲੇ ਜਿੰਨੀਆਂ ਚੱਕੀਆਂ ਸਨ ਉਹ ਚੱਕੀਆਂ ਆਪਣੇ ਆਪ ਫਿਰਨ ਲੱਗੀਆਂ।
ਸਿਰ ਕੋ ਟੋਕਰੀ ਉੱਚੀ ਦਿਖਾਏ।
ਟੋਕਰੀਆਂ ਢੋ ਰਹੇ, ਗੁਰੂ ਨਾਨਕ ਪਾਤਸ਼ਾਹ ਨੂੰ ਵੀ ਟੋਕਰੀ ਢੋਣ ਲਾਇਆ, ਸਿਰ ਤੋਂ ਸਵਾ ਗਿੱਠ ਟੋਕਰੀ ਜਿਹੜੀ ਆ ਉੱਚੀ ਨਜ਼ਰ ਆਉਂਦੀ ਆ, ਮਹਾਰਾਜ ਜੀ ਦੇ ਸਿਰ ਦੇ ਨਾਲ ਲੱਗੀ ਨਹੀਂ ਦਿਸਦੀ।
ਪਰਦਾ ਸਭ ਭੇਖ ਪਰ ਪਾਏ।
ਜਿੰਨੇ ਭੇਖੀ ਸਨ ਉਹਨਾਂ ਸਾਰਿਆਂ ਦੇ ਭੇਖਾਂ ਤੇ ਪਰਦਾ ਪਾ ਦਿੱਤਾ। ਇਬਰਾਹੀਮ ਨੂੰ ਵਿਖਾ ਦਿੱਤਾ ਵੀ ਇੱਥੇ ਕਰਾਮਾਤੀ ਸੰਤ ਸਾਧ ਵੀ ਹਨ। ਮਹਾਰਾਜ ਜੀ ਨੇ ਆਪਣਾ ਆਪ ਨਹੀਂ ਪ੍ਰਗਟ ਕੀਤਾ, ਚੱਕੀਆਂ ਸਾਰੀਆਂ ਫੇਰ ਦਿੱਤੀਆਂ। ਟੋਕਰੀਆਂ ਜਿੰਨੇ ਸੰਤ ਚੁੱਕ ਰਹੇ ਸੀ ਸਾਰਿਆਂ ਦੇ ਸਿਰਾਂ ਤੋਂ ਉੱਪਰ ਨਜ਼ਰ ਆ ਰਹੀਆਂ ਨੇ। ਹੁਣ ਇਹ ਪਤਾ ਲੱਗਦਾ ਇਬਰਾਹੀਮ ਨੂੰ ਵੀ ਸਾਰੀ ਕਰਾਮਾਤੀ ਨੇ ਸੰਤ ਜਿੰਨੇ ਵੀ ਨੇ। ਇਸ ਕਰਕੇ ਜਿੰਨੇ ਵੀ ਭੇਖ ਸਨ, ਭੇਖੀ ਭਾਵੇਂ ਉਹ ਵੈਰਾਗੀ ਸੀ, ਸੰਨਿਆਸੀ ਸੀ, ਜੋਗੀ ਸਨ, ਜਿੰਨੇ ਭੇਖਾਂ ਦੇ ਵੀ ਸੰਤ ਮਹਾਤਮਾ ਸਾਧ ਸਨ, ਉਹਨਾਂ ਸਾਰਿਆਂ ਤੇ ਪਰਦਾ ਪਾ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਹਨਾਂ ਦੀ ਲਾਜ ਰੱਖ ਲਈ।
ਸਤਿਗੁਰ ਅਦਿਕ ਭਇਓ ਜਸ ਵਾਏ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬੜਾ ਵੱਡਾ ਭਾਰੀ ਸੁਜਸ ਹੋਇਆ।
ਦੋਹੇਰਾ ਮੋਇਓ ਹਾਥੀ ਹੱਥਵਾਨ ਕੋ, ਹੀ ਸਤਿਗੁਰ ਦਇਓ ਉਠਾਏ।
ਜਿਹੜਾ ਹਾਥੀ ਮਰਿਆ ਪਿਆ ਸੀ ਉਸੇ ਮਹਾਵਤ ਦਾ ਦਿੱਲੀ ਦੇ ਵਿੱਚ ਇਹ ਕੌਤਕ ਵੀ ਮਹਾਰਾਜ ਜੀ ਨੇ ਵਿਖਾਇਆ, ਜਗਤ ਗੁਰੂ ਬਾਬਾ ਜੀ ਨੇ ਉੱਥੇ ਇਤਿਹਾਸਕ ਸਥਾਨ ਵੀ ਮੌਜੂਦ ਹੈ। ਉਹ ਮਰਿਆ ਹੋਇਆ ਹਾਥੀ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੀ ਛੂਹ ਪ੍ਰਾਪਤ ਕਰਕੇ ਜਿਉਂਦਾ ਹੋਇਆ।
ਅਨਹੋਤੀ ਤੈਲ ਸੰਤਨ ਕਰੇ ਕਰੀ ਦਇਆ ਗੁਰਤਾਰ।
ਜਿਹੜਾ ਮਹਾਵਤ ਸੀ ਉਹਨੇ ਮਹਾਂਪੁਰਖਾਂ ਸੰਤਾਂ ਦੀ ਸੇਵਾ ਕੀਤੀ ਹੋਈ ਸੀ, ਉਹਦੀ ਕੀਤੀ ਹੋਈ ਸੇਵਾ ਦਾ ਫਲ ਉਹਨੂੰ ਮਿਲਿਆ ਕਿ ਉਸ ਮਹਾਵਤ ਦਾ ਹਾਥੀ ਗੁਰੂ ਨਾਨਕ ਪਾਤਸ਼ਾਹ ਨੇ ਜਿਉਂਦਾ ਕੀਤਾ।
ਉਹ ਪਏ ਯੋ ਸੁਨ ਗੁਰ ਪਰਖਾ ਰਸਾਇਆ।
ਪਾਤਸ਼ਾਹ ਨੂੰ ਜਦੋਂ ਇਹ ਪਤਾ ਲੱਗਾ ਤੇ ਉਹ ਸੁਣ ਕੇ ਬੜਾ ਗੁੱਸੇ ਵਿਚ ਆਇਆ। ਇਬਰਾਹਿਮ
ਇਹ ਜਾਦੂ ਇਨ ਹਿੰਦੂ ਚਲਾਇਆ।
ਆਖਿਆ ਇਹ ਜਾਦੂ ਇਸ ਹਿੰਦੂ ਨੇ ਚਲਾਇਆ। ਗੁਰੂ ਨਾਨਕ ਸਾਹਿਬ ਜੀ ਨੂੰ ਵੀ ਹਿੰਦੂ ਦੱਸਦਾ, ਹਾਲਾਂਕਿ ਪਾਤਸ਼ਾਹ ਨਾ ਹਿੰਦੂ ਨੇ ਨਾ ਮੁਸਲਮਾਨ ਨੇ, ਪਰ ਉਹ ਮੁਸਲਮਾਨ ਸੀ ਉਹਨਾਂ ਨੂੰ ਸਾਰੇ ਦੂਜੇ ਜਿਹੜੇ ਨੇ ਹਿੰਦੂ ਹੀ ਨਜ਼ਰ ਆਉਂਦੇ ਨੇ। ਇਸ ਕਰਕੇ ਕਹਿੰਦਾ ਜੀ ਇਹ ਹਿੰਦੂ ਨੇ, ਇਹ ਹਿੰਦੂ ਮਤ ਦੇ ਧਾਰ ਨਹੀਂ ਲੱਗਦੇ ਨੇ, ਇਹਨਾਂ ਨੇ ਜਾਦੂ ਚਲਾਇਆ ਹੈ।
ਸ਼ਹਿਰੋਂ ਇਸ ਕੋ ਦਿਓ ਕਢਾਏ।
ਕਹਿਣ ਲੱਗਾ ਵੀ ਇਹਨੂੰ ਸ਼ਹਿਰ ਦੇ ਵਿੱਚੋਂ ਦਿੱਲੀ ਚੋਂ ਬਾਹਰ ਕੱਢ ਦਿਓ। ਇਬਰਾਹਿਮ ਲੋਧੀ ਨੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸ਼ਹਿਰ ਦੇ ਵਿੱਚੋਂ, ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਦਿੱਲੀ ਸ਼ਹਿਰ ਦੇ ਵਿੱਚੋਂ ਕਢਾ ਦਿੱਤਾ।
ਬੋਲ ਦਿੱਲੀ ਵਰ ਹੈ ਆਏ।
ਇਹਨੂੰ ਦਿੱਲੀਓਂ ਕੱਢ ਦਿਓ ਤਾਂ ਜੋ ਮੁੜ ਕੇ ਦਿੱਲੀ ਵਿੱਚ ਨਾ ਵੜ ਸਕੇ।
ਸਤਿਗੁਰ ਕਹਿਓ ਹਮ ਤੋ ਬੜੇ ਆਏ।
ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਤਾਂ ਹੁਣ ਆ ਹੀ ਬੜੇ ਆ, ਹੁਣ ਕੀ ਤੂੰ ਸਾਨੂੰ ਦੁਬਾਰਾ ਵਾੜੇਗਾ, ਅਸੀਂ ਤਾਂ ਇੱਥੇ ਪਹਿਲਾਂ ਹੀ ਪਹੁੰਚੇ ਹੋਏ ਹਾਂ।
ਕਰ ਬਹਾਵੇਂ ਦਿੱਲੀ ਪਾਤਸ਼ਾਹੀ।
ਤੇਰੀ ਪਾਤਸ਼ਾਹੀ ਦਾ ਤਖਤਾ ਉਲਟਾ ਕੇ ਹੁਣ ਇੱਥੇ ਕਿਸੇ ਹੋਰ ਨੂੰ ਹੀ ਬਾਦਸ਼ਾਹ ਬਣਾ ਕੇ ਬਿਠਾਵਾਂਗੇ। ਹੁਣ ਤੇਰੇ ਕੋਲੋਂ ਪਾਤਸ਼ਾਹੀ ਨਹੀਂ ਹੁੰਦੀ ਇਬਰਾਹਿਮ, ਤੂੰ ਪਾਤਸ਼ਾਹੀ ਕਰਨ ਦੇ ਯੋਗ ਨਹੀਂ ਰਿਹਾ, ਹੁਣ ਤੇਰੀ ਜਗ੍ਹਾ ਤੇ ਕਿਸੇ ਹੋਰ ਨੂੰ ਹੀ ਪਾਤਸ਼ਾਹ ਬਣਾਵਾਂਗੇ।
ਅਬ ਆਏ ਬੋਲਿਓ ਤੁਮਰੋ ਕਾਲ।
ਆ ਤੇਰਾ ਕਾਲ ਆ ਬੋਲਿਆ ਹੈ, ਤੇਰੀ ਜ਼ੁਬਾਨ ਤੋਂ ਜਿਹੜੇ ਬੋਲ ਤੂੰ ਬੋਲੇ ਨੇ ਨਾ, ਦਰਅਸਲ ਇਹ ਤੇਰਾ ਕਾਲ ਹੀ ਹੈ ਜੋ ਤੇਰੇ ਮੂੰਹੋਂ ਬੋਲ ਰਿਹਾ।
ਆਵੇ 78 97 1878 ਸਾਲ।
ਕੁਝ ਸਮੇਂ ਦੀ ਗੱਲ ਹੈ, ਜਦੋਂ ਸੰਮਤ 1578 ਬਿਕਰਮੀ ਦਾ ਸਮਾਂ ਆਵੇਗਾ ਤੇ ਤੇਰੇ ਉੱਤੇ ਰਾਜ ਕਰਨ ਵਾਸਤੇ ਮੁਗਲ ਬਾਦਸ਼ਾਹ ਚੜ ਕੇ ਆਵੇਗਾ। ਆਵਨ 78 ਹੈ, ਜਾਨ 97, ਔਰ ਪੇ ਉੱਠ ਸੀ ਮਰਦ ਕਾ ਚੇਲਾ। 78 ਤੋਂ 97 ਤੱਕ ਬਾਬਰ ਦਾ ਰਾਜ ਰਿਹਾ ਤੇ ਬਾਬਰ ਤੋਂ ਬਾਅਦ ਉਹਦਾ ਲੜਕਾ ਹਮਾਯੂੰ ਬਾਦਸ਼ਾਹ ਬਣ ਕੇ ਰਿਹਾ। ਉਸ ਵੇਲੇ ਫਿਰ ਜਦੋਂ 97 ਦੇ ਵਿੱਚ ਫਿਰ ਇੱਕ ਵਾਰੀ ਔਰ ਵੀ ਉੱਠ ਸੀ ਮਰਦ ਕਾ ਚੇਲਾ, ਸ਼ੇਰ ਸ਼ਾਹ ਸੂਰੀ ਵਾਲੇ ਪਾਸੇ ਇਸ਼ਾਰਾ ਹੈ ਵੀ ਉਹ ਵੀ ਉੱਠੇਗਾ, ਉਹ ਵੀ ਆ ਕੇ ਇੱਕ ਵਾਰੀ ਹਿੰਦੁਸਤਾਨ ਤੇ ਰਾਜ ਕਰੇਗਾ। ਤੋ ਮਹਾਰਾਜ ਜੀ ਨੇ ਆਖਿਆ ਵੀ ਹੁਣ ਤੇਰੀ ਸਫਾ ਉੱਠਣ ਦਾ ਸਮਾਂ ਆ ਪਹੁੰਚਿਆ ਹੈ।
ਡੋਹੇਰਾ ਦਈ ਫਿਟਕ ਸ਼੍ਰੀ ਗੁਰ ਉਸੇ ਭਈ ਬਾਏ ਉਸ ਮਾਂ।
ਸਤਿਗੁਰੂ ਜੀ ਨੇ ਫਿਟਕ ਪਾਈ, ਇਹ ਲਾਨਤ ਪਾਈ ਇਬਰਾਹਿਮ ਲੋਧੀ ਤੇ ਬਾਦਸ਼ਾਹ ਦੇ ਉੱਤੇ, ਤੇ ਸਤਿਗੁਰਾਂ ਦੀ ਇਹੀ ਫਿਟਕ ਇਹਦੇ ਉੱਤੇ ਐਸੀ ਪਈ ਕਿ ਇਹਦੇ ਅੰਤ ਦਾ ਕਾਰਨ ਬਣ ਗਿਆ।
ਸਭ ਦਿੱਲੀ ਚੁਗਤੇ ਲਈ ਸਿੱਖੀ ਬਾਬੇ ਧਾਰ।
ਬਾਦਸ਼ਾਹ ਬਾਬਰ ਬਣ ਗਿਆ ਹਿੰਦੁਸਤਾਨ ਦਾ। ਬਾਬਰ ਨੇ ਮਹਾਰਾਜ ਜੀ ਏਮਨਾਬਾਦ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ, ਸਤਿਗੁਰਾਂ ਦੀ ਸਿੱਖੀ ਧਾਰਨ ਕਰਕੇ ਇਹ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ।
ਦੋਹੇਰਾ ਤੋ ਮਾਲੀ ਸੁਨ ਹਮ ਕਹੇ ਸਭ ਸੰਸੇ ਭੈ ਦੂਰ।
ਫਿਰ ਕਹਿੰਦੇ ਕੈਪਟਨ ਮਰੇ ਨੇ ਸਾਨੂੰ ਇਹ ਗੱਲ ਕਹੀ, ਜਦੋਂ ਇਹ ਸਾਰੀ ਕਥਾ ਅਸੀਂ ਸੁਣਾਈ ਨਾ ਭਾਈ ਰਤਨ ਸਿੰਘ ਜੀ, ਕਹਿੰਦੇ ਅਸੀਂ ਕੈਪਟਨ ਮਰੇ ਨੂੰ, ਤੇ ਕੈਪਟਨ ਮਰੇ ਨੇ ਸੁਣ ਕੇ ਆਖਿਆ ਜੀ ਮੇਰੇ ਸਾਰੇ ਸੰਸੇ ਦੂਰ ਹੋ ਗਏ। ਤੁਸੀਂ ਜੋ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਸੁਣਾਇਆ, ਉਹਨਾਂ ਦੀ ਸਾਖੀ ਸੁਣਾਈ ਹੈ, ਸੁਣ ਕੇ ਮੇਰੇ ਸੰਸੇ ਦੂਰ ਹੋ ਗਏ ਨੇ।
ਕਾਰੋ ਗੋਸ਼ਟ ਨੇ ਕਹੇ ਯਾ ਮੈਂ ਸ਼ੱਕ ਜ਼ਰੂਰ।
ਜਿਹੜਾ ਬਾਦਸ਼ਾਹ ਕਾਰੂ ਹੋਇਆ ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਮਿਲਿਆ, ਉਹਦੇ ਨਾਲ ਗੋਸ਼ਟ ਵਿਖਾਈ ਹੈ ਗੁਰੂ ਨਾਨਕ ਸਾਹਿਬ ਦੀ ਕਾਰੂ ਬਾਦਸ਼ਾਹ ਨਾਲ, ਉਹ ਨੀ ਤੁਸੀਂ ਮੈਨੂੰ ਦੱਸੀ, ਕੈਪਟਨ ਮਰੇ ਕਹਿੰਦਾ। ਇਸ ਕਰਕੇ ਇਹਦੇ ਵਿੱਚ ਮੇਰਾ ਕੁਝ ਸੰਦੇਹ ਜਾਪਦਾ ਹੈ ਕਿ ਕਾਰੂ ਬਾਦਸ਼ਾਹ ਤਾਂ ਪਹਿਲਾਂ ਹੋਇਆ, ਗੁਰੂ ਨਾਨਕ ਸਾਹਿਬ ਬਾਅਦ ਹੋਏ ਨੇ, ਇਨ੍ਹਾਂ ਦੀ ਆਪਸ ਵਿੱਚ ਗੋਸ਼ਟ ਕਿਵੇਂ ਹੋ ਗਈ? ਕਾਰੂ ਬਾਦਸ਼ਾਹ ਤਾਂ ਬਹੁਤ ਪਹਿਲਾਂ ਹੋਇਆ, ਇਹ ਇਜ਼ਰਾਈਲ ਵੰਸ਼ ਦਾ ਯਸਰ ਸੀ, ਹਜ਼ਰਤ ਮੂਸਾ ਦੇ ਚਾਚੇ ਦਾ ਪੁੱਤਰ ਸੀ, ਉਧਰ ਹੀ ਇਹਦਾ ਰਾਜ ਕਰਦਾ ਸੀ। ਬੜਾ ਕੰਜੂਸ ਬਾਦਸ਼ਾਹ ਸੀ ਕਾਰੂ, ਇਤਨਾ ਕੰਜੂਸ ਸੀ ਕਿ ਇਹਨੇ 40 ਗੰਜ ਧਨ ਜੋੜਿਆ। ਫਿਰ ਐਲਾਨ ਕਰ ਦਿੱਤਾ ਕਿ ਜੇ ਕਿਸੇ ਕੋਲ 1 ਰੁਪਈਆ ਮਿਲੇਗਾ, ਉਹਨੂੰ ਮੈਂ ਆਪਣੀ ਲੜਕੀ ਦਾ ਡੋਲਾ ਦਿਆਂਗਾ। ਇੱਕ ਨੌਜਵਾਨ ਲੜਕਾ ਸੀ, ਉਹਨੇ ਜਦੋਂ ਇਹ ਢੰਡੋਰਾ ਸੁਣਿਆ ਤੇ ਆਪਣੀ ਮਾਂ ਨੂੰ ਕਹਿੰਦਾ, ਮੈਨੂੰ ਰੁਪਈਆ ਚਾਹੀਦਾ, ਬਾਦਸ਼ਾਹ ਦੀ ਲੜਕੀ ਨਾਲ ਸ਼ਾਦੀ ਕਰਾਵਾਂਗਾ। ਮਾਂ ਇਹਦੀ ਨੇ ਆਖਿਆ, ਬੇਟਾ 1 ਰੁਪਈਆ ਤਾਂ ਸਾਰੇ ਦੇਸ਼ ਵਿੱਚ ਨਹੀਂ ਲੱਭਣਾ, ਮੈਂ ਤੈਨੂੰ ਰੁਪਈਆ ਕਿੱਥੋਂ ਦੇ ਦਿਆਂ? ਇਹਨੇ ਜਾਣ ਕੇ ਜਿੱਦ ਕੀਤੀ, ਕਹਿਣ ਲੱਗਾ ਨਹੀਂ ਤਾਂ ਮੈਂ ਮਰ ਜਾਵਾਂਗਾ। ਮਾਂ ਨੇ ਆਖਿਆ ਵੀ ਤੇਰੇ ਪਿਓ ਨੂੰ ਜਦੋਂ ਕਬਰ ਚ ਦੱਬਿਆ ਸੀ, ਉਹਦੇ ਮੂੰਹ ਵਿੱਚ 1 ਰੁਪਈਆ ਪਾ ਕੇ ਰੱਖਿਆ ਸੀ ਵੀ ਜੇ ਤੂੰ ਰੁਪਈਆ ਲੈਣਾ ਤੇ ਆਪਣੇ ਪਿਓ ਦੀ ਕਬਰ ਪੁੱਟ ਕੇ ਵਿੱਚੋਂ ਕੱਢ ਲੈ, ਉੱਥੋਂ ਮਿਲ ਸਕਦਾ। ਇਹਨੇ ਆਪਣੇ ਪਿਓ ਦੀ ਕਬਰ ਪੁੱਟੀ ਵਿੱਚੋਂ ਰੁਪਈਆ ਕੱਢਿਆ ਤੇ ਲੈ ਕੇ ਬਾਦਸ਼ਾਹ ਕੋਲ ਆ ਗਿਆ। ਬਾਦਸ਼ਾਹ ਨੇ ਫੜ ਕੇ ਟੰਗ ਲਿਆ, ਕਹਿੰਦਾ ਦੱਸ ਕਿੱਥੋਂ ਲਿਆਇਆ ਰੁਪਈਆ? ਮੈਂ ਤਾਂ ਛੱਡਿਆ ਹੀ ਨਹੀਂ ਸਾਰੇ ਦੇਸ਼ ਵਿੱਚ ਰੁਪਈਆ। ਕਹਿੰਦਾ ਮੈਂ ਕਬਰ ਵਿੱਚੋਂ ਲਿਆਇਆ। ਇੰਨਾ ਕੰਜੂਸ ਬਾਦਸ਼ਾਹ ਸੀ, ਇਹਨੇ ਆਖਿਆ ਜਿੰਨੀਆਂ ਕਬਰਾਂ ਨੇ ਸਾਰੀਆਂ ਪੁੱਟ ਕੇ ਵਿੱਚੋਂ ਰੁਪਈਏ ਕੱਢੋ। ਇੰਨੇ ਰੁਪਈਏ ਵਿੱਚ ਕਬਰਾਂ ਦੇ ਵਿੱਚ ਹੀ ਪਏ ਨੇ, ਉਹ ਵੀ ਕਢਾ ਕੇ ਇਹਨੇ ਆਪਣੇ ਧਨ ਦੇ ਵਿੱਚ ਜੋੜ ਕੇ ਇਕੱਠੇ ਕੀਤੇ। ਐਸਾ ਕੰਜੂਸ ਬਾਦਸ਼ਾਹ ਸੀ। ਤੋ ਕਹਿੰਦੇ ਉਹ ਕੈਪਟਨ ਮਰੇ ਕਹਿ ਰਿਹਾ ਵੀ ਉਹ ਤਾਂ ਬੜਾ ਪਹਿਲਾਂ ਹੋਇਆ, ਉਹਦਾ ਜਿਹੜਾ ਸਮਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਨਾਲ ਮੇਲ ਨਹੀਂ ਖਾਂਦਾ, ਤੇ ਕਿਵੇਂ ਤੁਸੀਂ ਕਹਿੰਦੇ ਹੋ ਗੁਰੂ ਨਾਨਕ ਸਾਹਿਬ ਦੇ ਨਾਲ ਮੇਲ ਹੋਇਆ?
ਕਿਉਂ ਪਏ ਤਾਂ ਕੋ ਬੀਤੇ ਬਰਸ ਹਜ਼ਾਰ, ਗੋਸ਼ਟ ਕਰੀ ਕਬ ਬਾਬੇ ਨਾਲ।
ਤਾਂ ਹਜ਼ਾਰਾਂ ਸਾਲ ਹੋ ਗਏ ਨੇ ਪਹਿਲਾਂ ਹੋਇਆ ਹੈ ਉਹ ਕਾਰੂ ਬਾਦਸ਼ਾਹ, ਗੁਰੂ ਨਾਨਕ ਸਾਹਿਬ ਜੀ ਹੁਣ ਹੋ ਰਹੇ ਨੇ 1469 ਈਸਵੀ ਚ ਉਹਨਾਂ ਦਾ ਅਵਤਾਰ ਹੋਇਆ, ਉਹਦੀ ਬਾਬਾ ਜੀ ਦੇ ਨਾਲ ਗੋਸ਼ਟ ਕਿਵੇਂ ਹੋਈ? ਉਹ ਗੁਰੂ ਨਾਨਕ ਸਾਹਿਬ ਦੇ ਨਾਲ ਕਿਵੇਂ ਮਿਲਿਆ?
ਤੋ ਉਸ ਕੋ ਮੈਂ ਉੱਤਰ ਦੇ।
ਕੈਪਟਨ ਮਰੇ ਨੇ ਸਵਾਲ ਕੀਤਾ ਤੇ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਹਨੂੰ ਜਵਾਬ ਦਿੱਤਾ,
ਗੋਸ਼ਟ ਮੈਂ ਸੰਸੂ ਭਇਓ।
ਉਸ ਗੋਸ਼ਟ ਦੇ ਵਿੱਚ ਇੱਕ ਪ੍ਰਕਾਰ ਦਾ ਸੰਸਾ ਪਿਆ ਹੈ,
ਬਾਬੇ ਕਈ ਨਾ ਜੋ ਮੁੱਖ ਸਾਖੀ।
ਬਾਬੇ ਨੇ ਜੋ ਆਪਣੇ ਮੁੱਖੋਂ ਸਾਖੀ ਨਹੀਂ ਕਹੀ,
ਖਾਰੀ ਲਿਖ ਸੋ ਗੋਸ਼ਟ ਰਾਖੇ,
ਸਾਰੀਆਂ ਨੇ ਅੱਗੇ ਉਸੇ ਤਰ੍ਹਾਂ ਲਿਖ ਦਿੱਤੀ। ਹਾਲਾਂਕਿ ਗੁਰੂ ਨਾਨਕ ਸਾਹਿਬ ਨੇ ਤਾਂ ਉਦਾਹਰਣ ਦਿੱਤੀ ਸੀ ਕਿਸੇ ਬਾਦਸ਼ਾਹ ਨੂੰ ਵੀ ਕਾਰੂ ਵਰਗੇ ਬਾਦਸ਼ਾਹ ਹੋਏ ਨੇ, ਤੇ ਕਾਰੂ ਵਰਗੇ ਬਾਦਸ਼ਾਹ ਵੀ 40 ਗੰਜ ਜੋੜ ਜੋੜ ਕੇ ਚਲੇ ਗਏ, ਤੂੰ ਕਿਹੜਾ ਰਹਿਣਾ? ਉਹਦਾ ਉਦਾਹਰਣ ਪ੍ਰਮਾਣ ਦਿੱਤਾ ਸੀ ਗੁਰੂ ਨਾਨਕ ਸਾਹਿਬ ਨੇ, ਤੇ ਕਈ ਲਿਖਾਰੀਆਂ ਨੇ ਭੁਲੇਖਾ ਖਾ ਕੇ ਉਸੇ ਤਰ੍ਹਾਂ ਉਹ ਸਾਖੀ ਲਿਖ ਦਿੱਤੀ ਕਿ ਗੁਰੂ ਨਾਨਕ ਸਾਹਿਬ ਕਾਰੂ ਨੂੰ ਮਿਲੇ ਸਨ।
ਅੱਗੇ ਮਿਲੇ ਉਹਨੂੰ ਤੈ ਚੋੜਾ,
ਕਹਿੰਦੇ ਅੱਗੇ ਜਿਹੜੇ ਹੋਰ ਲਿਖਾਰੀਆਂ ਦੇ ਲਿਖਿਆ ਤੋਂ ਅੱਗੇ ਅਨੁਵਾਦ ਕਰਨ ਵਾਲੇ ਸੀ, ਉਹਨਾਂ ਨੇ ਹੋਰ ਕੰਮ ਚੌੜ ਕਰ ਦਿੱਤਾ।
ਅੱਖਰ ਬੋਰ ਦੇ ਤੋੜਾ,
ਉਹਨਾਂ ਨੇ ਹੋਰ ਵੀ ਕਈ ਅੱਖਰ ਤੋੜ ਮਰੋੜ ਕੇ ਅੱਗੇ ਲਿਖ ਦਿੱਤੇ।
ਕਿਛ ਜਾਣਿਓ ਸੰਮਤ ਸਾਲ,
ਉਹਨਾਂ ਨੇ ਇਹ ਨਹੀਂ ਜਾਣਿਆ ਵੀ ਗੁਰੂ ਨਾਨਕ ਸਾਹਿਬ ਦਾ ਤੇ ਕਾਰੂ ਬਾਦਸ਼ਾਹ ਦਾ ਜਿਹੜਾ ਸਾਲ ਹੈ ਇੱਕ ਨਹੀਂ ਹੈ, ਉਹ ਸੈਂਕੜੇ ਸਾਲ ਪਹਿਲਾਂ ਹੋ ਰਿਹਾ, ਗੁਰੂ ਨਾਨਕ ਸਾਹਿਬ ਹੁਣ ਹੋ ਰਹੇ ਨੇ, ਇਹਨਾਂ ਦਾ ਆਪਸੀ ਮੇਲ ਕਿਵੇਂ ਖਾਂਦਾ ਹੈ?
ਵੱਧ ਘੱਟ ਨਾ ਸਮਝਿਓ ਹਵਾਲ,
ਉਹਨਾਂ ਨੇ ਵੱਧ ਘੱਟ ਦਾ ਜਿਹੜਾ ਹਵਾਲ ਸੀ ਉਹ ਨਹੀਂ ਸਮਝਿਆ।
ਪੀਰ ਫਕੀਰ ਸਿੱਧ ਗੋਸ਼ਟ ਥੋਏ,
ਇਹਨਾਂ ਬੜੇ ਬੜੇ ਜਿਹੜੇ ਪੀਰ ਫਕੀਰ ਤੇ ਸਿੱਧ ਗੋਸ਼ਟਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਨਾਲ ਹੋਈਆਂ ਨੇ,
ਕਰ ਗੋਸ਼ਟ ਲਿਖ ਗਏ ਕੋਏ,
ਇਹਨਾਂ ਦੀ ਕੋਈ ਗੋਸ਼ਟ ਹੋਈ ਹੋਣੀ ਕਿਸੇ ਪੀਰ ਸਾਧੂ ਦੀ ਕਾਰੂ ਬਾਦਸ਼ਾਹ ਨਾਲ, ਉਹ ਅੱਗੇ ਲਿਖੀ ਗਈ ਤੇ ਉਹਦੇ ਤੇ ਗੁਰੂ ਨਾਨਕ ਸਾਹਿਬ ਦੀ ਮੋਹਰ ਲਾ ਦਿੱਤੀ ਕਿ ਗੁਰੂ ਨਾਨਕ ਸਾਹਿਬ ਨੇ ਕਾਰੂ ਨਾਲ ਬਾਦਸ਼ਾਹ ਦੇ ਨਾਲ ਵਾਰਤਾਲਾਪ ਕੀਤੀ ਸੀ, ਗੋਸ਼ਟ ਕੀਤੀ ਸੀ।
ਗੋਸ਼ਟਨ ਕੇ ਉਹ ਸਾਖੀ ਪਾਏ,
ਉਸੇ ਤਰ੍ਹਾਂ ਉਹਨਾਂ ਗੋਸ਼ਟਾਂ ਦੀ ਸਾਖੀ ਲਿਖ ਦਿੱਤੀ ਗਈ।
ਮੂਰਖ ਕੇ ਸਮਝਤ ਥਾਏ,
ਕਿਸੇ ਨੇ ਇਸ ਗੱਲ ਨੂੰ ਸਮਝਣ ਦਾ ਯਤਨ ਨਹੀਂ ਕੀਤਾ।
ਉਸ ਯਾਰ ਦੀਵਾਨੇ ਜਾਂ ਕੋ ਕਹੀਏ,
ਕਹਿੰਦੇ ਵੀ ਉਹ ਜਿਹੜੇ ਅੱਗੇ ਦੀਵਾਨੇ ਕਹੇ ਜਾਂਦੇ ਸਨ,
ਉਨਹੀ ਮੈਂ ਤੇ ਉਨ ਕੋ ਲਈਏ,
ਉਹਨਾਂ ਦੇ ਵਿੱਚੋਂ ਹੀ ਉਹ ਲਏ ਜਾਂਦੇ ਨੇ। ਅੱਗੇ ਲਿਖਾਰੀਆਂ ਦੀਆਂ ਲਿਖਤਾਂ ਦੇ ਉੱਤੇ ਅੱਗੇ ਲਿਖੀ ਗਏ,
ਗਿਰੀ ਖੱਕਰ ਕੇ ਚੰਦ ਪੁਰਾਣਾ।
ਕਹਿੰਦੇ ਉਹ ਗੱਲ ਹੋਈ ਕਿ ਕੋਈ ਖੱਖਰ ਡਿੱਗੀ ਪਈ ਸੀ। ਖੱਖਰ ਹੁੰਦੀ ਹੈ ਨਾ, ਸ਼ਹਿਦ ਦਾ ਛੱਤਾ ਹੁੰਦਾ, ਮੱਖੀਆਂ ਸ਼ਹਿਦ ਵਾਲੀਆਂ ਮੱਖੀਆਂ ਦਾ ਛੱਤਾ, ਉਹ ਕਿਤੇ ਡਿੱਗਾ ਪਿਆ ਸੀ, ਸ਼ਹਿਦ ਵਿੱਚ ਨਹੀਂ ਸੀ। ਕਿਸੇ ਨੇ ਕਹਿ ਦਿੱਤਾ ਵੇਖੋ ਚੰਨ ਪੁਰਾਣਾ ਹੋ ਕੇ ਡਿੱਗ ਪਿਆ, ਚੰਨ ਪੁਰਾਣਾ ਹੋ ਗਿਆ ਤੇ ਥੱਲੇ ਡਿੱਗ ਪਿਆ। ਕਹਿੰਦੇ ਏਦਾਂ ਹੀ ਅੱਗੇ ਕਿਸੇ ਨੇ ਕਹਿਵਤ ਬਣਾ ਦਿੱਤੀ ਵੀ ਕਾਰੂ ਨਾਲ ਗੁਰੂ ਨਾਨਕ ਸਾਹਿਬ ਦੀ ਗੋਸ਼ਟ ਹੋਈ ਹੈ।
ਕੋਲੂ ਅੱਲਾ ਸੁਰਮੇ ਦਾਣਾ,
ਕਹਿੰਦੇ ਵੀ ਅੱਲਾ ਦੇ ਕੋਲੂ ਦੇ ਵਿੱਚ ਸੁਰਮੇ ਦਾਣਾ ਬਣਦਾ ਹੈ। ਏਦਾਂ ਵੀ ਕਈਆਂ ਨੇ ਕਹਿ ਕੇ ਕਹਾਵਤ ਬਣਾ ਦਿੱਤੀ,
ਦੋਹੇਰਾ ਰਸੂਲੋ ਓ ਬਾਬਿਓ ਬੀਤੇ ਸਬਰਸ ਹਜ਼ਾਰ।
ਹੁਣ ਉਹ ਜਿਹੜਾ ਬਾਦਸ਼ਾਹ ਸੀ ਉਹ ਮੂਸੇ ਦਾ ਚਾਚੇ ਦਾ ਪੁੱਤਰ ਸੀ, ਯਾਨੀ ਕਿ ਮੂਸਾ ਜਿਹੜਾ ਹਜ਼ਰਤ ਮੂਸਾ ਹੋਇਆ ਮੁਸਲਮਾਨਾਂ ਦਾ, ਉਹਦਾ ਭਰਾ ਸੀ। ਉਹ ਸੈਂਕੜੇ ਸਾਲ ਪਹਿਲਾਂ ਹੋਇਆ ਤੇ ਗੁਰੂ ਬਾਬਾ ਜੀ ਹੁਣ ਅਵਤਾਰ ਧਾਰਨ ਕਰ ਰਹੇ ਨੇ, ਉਹਨਾਂ ਦੇ ਸਮੇਂ ਦੇ ਵਿੱਚ ਹੀ ਹਜ਼ਾਰ ਬਰਸ ਦਾ ਫਰਕ ਹੈ।
ਕਿਤੇ ਆਏ ਸਾਖ ਏ ਗੰਜ ਚਾਲੀ ਕਾਰੂ ਵਾਰ।
ਗੁਰੂ ਨਾਨਕ ਪਾਤਸ਼ਾਹ ਇਹ ਗਵਾਹੀ ਜ਼ਰੂਰ ਦਿੰਦੇ ਸੀ ਵੀ ਏਡਾ ਵੱਡਾ ਬਾਦਸ਼ਾਹ ਹੋਇਆ ਕਾਰੂ, ਉਹਨੇ 40 ਗੰਜ ਧਨ ਆਪਣੇ ਕੋਲ ਜੋੜ ਕੇ ਇਕੱਠਾ ਕਰਕੇ ਰੱਖਿਆ ਸੀ, ਉਹ ਵੀ ਇਸ ਸੰਸਾਰ ਤੋਂ ਚਲਾ ਗਿਆ।
ਉਤੋਂ ਕਾਰੂ ਪਾਤਸ਼ਾਹ ਇੱਕ ਕਹੀ ਬਾਬੇ ਯੋਂ ਬਾਤ।
ਬਾਬਾ ਜੀ ਤਾਂ ਕੇਵਲ ਕਿਸੇ ਦੀ ਜਿਵੇਂ ਸਾਖੀ ਨੀ ਸੁਣਾ ਰਹੀ ਦੀ ਵੀ ਏਦਾਂ ਇਹ ਪਹਿਲਾ ਮਹਾਂਪੁਰਖ ਹੋਏ ਨੇ ਜਾਂ ਏਦਾਂ ਦਾ ਕੋਈ ਪਹਿਲਾ ਬਾਦਸ਼ਾਹ ਹੋਇਆ, ਏਦਾਂ ਗੁਰੂ ਨਾਨਕ ਪਾਤਸ਼ਾਹ ਨੇ ਵੀ ਕਾਰੂ ਬਾਦਸ਼ਾਹ ਦੀ ਕਿਤੇ ਸਾਖੀ ਸੁਣਾਈ।
ਸੋ 40 ਗੰਜ ਜੋੜ ਕੇ ਪਇਓ ਸੁਖਾਲੀ ਜਾਤ।
ਬਾਰੇ ਕਹਿ ਦਿੱਤਾ ਗੁਰੂ ਨਾਨਕ ਪਾਤਸ਼ਾਹ ਨੇ ਵੀ 40 ਗੰਜ ਧਨ ਜੋੜਿਆ ਕਾਰੂ ਨੇ ਤੇ ਅੰਤ ਨੂੰ ਖਾਲੀ ਹੱਥ ਹੀ ਸੰਸਾਰ ਤੋਂ ਚਲਾ ਗਿਆ।
ਇੱਕ ਅਮਰ ਪੈਗੰਬਰ ਸੰਤ ਤੋਂ ਮਿਲ ਉਸ ਕਰਿਓ ਨਿਹਾਲ।
ਪਾਤਸ਼ਾਹ ਜੀ ਇੱਕ ਅਮਰ ਨਾਮ ਦਾ ਪੈਗੰਬਰ ਸੀ। ਦਰਅਸਲ ਜਿਹੜਾ ਕਾਰੂ ਬਾਦਸ਼ਾਹ ਨੂੰ ਮਿਲਿਆ ਸੀ ਨਾ ਪੈਗੰਬਰ, ਉਹਦਾ ਨਾਂ ਸੀ ਅਮਰ। ਅਮਰ ਨਾਮ ਦਾ ਇੱਕ ਪੈਗੰਬਰ ਸੀ ਜੋ ਕਾਰੂ ਬਾਦਸ਼ਾਹ ਨੂੰ ਮਿਲਿਆ ਔਰ ਕਾਰੂ ਦੇ ਨਾਲ ਉਹਨੇ ਗੋਸ਼ਟ ਕੀਤੀ ਤੇ ਕਾਰੂ ਨੂੰ ਨਿਹਾਲ ਕੀਤਾ।
ਮੂਲਨ ਗੋਸ਼ਟ ਲਿਖ ਕੇ ਕਰੀ ਸੁਬਾਬੇ ਨਾਲ।
ਇਸ ਗੱਲ ਨੂੰ ਨਾ ਸਮਝਦਿਆਂ ਕਈਆਂ ਨੇ ਇਹ ਗੱਲ ਲਿਖ ਦਿੱਤੀ ਕਿ ਗੁਰੂ ਨਾਨਕ ਸਾਹਿਬ ਨਾਲ ਗੋਸ਼ਟ ਹੋਈ। ਗੁਰੂ ਨਾਨਕ ਸਾਹਿਬ ਦਾ ਤੇ ਕਾਰੂ ਬਾਦਸ਼ਾਹ ਦਾ 1000 ਸਾਲ ਦਾ ਫਰਕ ਹੈ। ਉਹ 1000 ਸਾਲ ਪਹਿਲਾਂ ਹੋਇਆ, ਪਾਤਸ਼ਾਹ ਜੀ ਬਾਅਦ ਚ ਹੋਏ ਨੇ। ਇਸ ਕਰਕੇ ਉਸ ਅਮਰ ਨਾਮ ਦੇ ਪੈਗੰਬਰ ਨਾਲ ਮੇਲ ਹੋਇਆ ਕਾਰੂ ਬਾਦਸ਼ਾਹ ਦਾ, ਤੋ ਇਹਨਾਂ ਨੇ ਗੁਰੂ ਨਾਨਕ ਸਾਹਿਬ ਨਾਲ ਮੇਲ ਲਿਖ ਦਿੱਤਾ। ਇਹ ਗੱਲ ਉਚਿਤ ਨਹੀਂ ਸੀ।
ਦੋਹੇਰਾ ਸਭ ਮਾਲੀ ਨੇ ਹਮ ਕਹੋ ਯਹ ਵੀ ਭੇਤ ਸੁਣਾਏ।
ਉਸ ਵੇਲੇ ਕੈਪਟਨ ਮਰੇ ਨੇ ਸਾਰਾ ਇਤਿਹਾਸ ਗੁਰੂ ਨਾਨਕ ਪਾਤਸ਼ਾਹ ਦਾ ਸੁਣਨ ਤੋਂ ਬਾਅਦ ਫਿਰ ਕਹਿਣ ਲੱਗਾ, ਸਰਦਾਰ ਰਤਨ ਸਿੰਘ ਜੀ, ਫਿਰ ਤੁਸੀਂ ਜੋ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਸੁਣਾਇਆ, ਇੱਕ ਭੇਤ ਦੀ ਗੱਲ ਮੈਨੂੰ ਹੋਰ ਵੀ ਦੱਸੋ।
ਗੁਰੂ ਨਾਨਕ ਪਾਤਸ਼ਾਹ ਗੁਰ ਭਏ ਤਿੰਨ ਕੋ ਦਿਓ ਬਤਾਏ
ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਜਿਹੜੇ ਗੁਰੂ ਹੋਏ ਨੇ ਉਹਨਾਂ ਦੀ ਗੱਦੀ ਦੇ ਮਾਲਕ, ਮੈਨੂੰ ਉਹਨਾਂ ਦੇ ਵੀ ਨਾਮ ਸੁਣਾਓ। ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਜਿਹੜੇ ਉਹਨਾਂ ਦੀ ਥਾਂ ਤੇ ਉਹਨਾਂ ਦੀ ਗੱਦੀ ਦੇ ਮਾਲਕ ਹੋਏ ਨੇ, ਉਹਨਾਂ ਦੇ ਵੀ ਨਾਮ ਮੈਨੂੰ ਸੁਣਾ ਦੇ। ਕੈਪਟਨ ਮਰੇ ਨੇ ਇਸ ਤਰ੍ਹਾਂ ਭਾਈ ਰਤਨ ਸਿੰਘ ਭੰਗੂ ਨੂੰ ਇਹ ਬੇਨਤੀ ਕੀਤੀ,
ਸਭ ਮੈਂ ਉਸ ਕੋ ਬਿਓਰੋ ਦਿਓ।
ਉਸ ਵਕਤ ਭਾਈ ਰਤਨ ਸਿੰਘ ਜੀ ਕਹਿੰਦੇ ਫਿਰ ਮੈਂ ਸਤਿਗੁਰਾਂ ਦਾ ਜਿਹੜਾ ਬਿਓਰਾ ਹੈ, ਗੁਰੂ ਬਿਓਰਾ ਹੈ, ਵੇਰਵਾ ਜਿਹੜਾ ਵਿਸਥਾਰ ਹੈ ਉਹ ਫਿਰ ਮੈਂ ਦੱਸਿਆ ਕੈਪਟਨ ਮਰੇ ਨੂੰ।
ਗੁਰੂ ਨਾਨਕ ਪਾਤਸ਼ਾਹ ਅੰਗਦ ਬਯੋ
ਮੈਂ ਦੱਸਿਆ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਤੋਂ ਬਾਅਦ ਬਾਬਾ ਫੇਰੂ ਨੰਦਨ ਤ੍ਰੇਹਣ ਕੁਲ ਸਿਰਮੋਰ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਗੁਰੂ ਹੈ। ਉਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸ੍ਰੀ ਕਰਤਾਰਪੁਰ ਸਾਹਿਬ ਭਾਰੀ ਸੇਵਾ ਕੀਤੀ। ਸੇਵਾ ਕਰਦਿਆਂ 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 ਇੱਕ ਦਿਨ ਐਸਾ ਆ ਗਿਆ ਜਿਸ ਦਿਨ ਭਾਈ ਲਹਿਣੇ ਤੋਂ ਗੁਰੂ ਅੰਗਦ ਹੋ ਗਏ ਔਰ ਗੁਰੂ ਨਾਨਕ ਦੀ ਜੋਤ ਗੁਰੂ ਅੰਗਦ ਦੇਵ ਸਾਹਿਬ ਦੇ ਵਿੱਚ ਵਿਰਾਜਮਾਨ ਹੋ ਗਏ, ਵਿਦਮਾਨ ਹੋ ਗਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਰਤਾ ਗੱਦੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਦਿੱਤੀ ਔਰ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਗੁਰਤਾ ਗੱਦੀ ਪ੍ਰਾਪਤ ਕਰਕੇ ਗੁਰੂ ਨਾਨਕ ਪਾਤਸ਼ਾਹ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਖਡੂਰ ਸਾਹਿਬ ਆ ਗਏ।
ਜੋ ਉਨ ਕੀ ਸਭ ਕਥਾ ਕਥਈਐ ਗ੍ਰੰਥ ਬਦੇ ਨੇ ਅੰਤ ਸੋ ਪਈਐ।
ਭਾਈ ਰਤਨ ਸਿੰਘ ਜੀ ਕਹਿੰਦੇ ਜੇ ਮੈਂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਹੁਣ ਸਾਰੀ ਕਥਾ ਸੁਣਾਵਾਂ ਕਿ ਖਡੂਰ ਸਾਹਿਬ ਰਹਿ ਕੇ ਜਿਵੇਂ ਉਨ੍ਹਾਂ ਨੇ ਜੀਵਾਂ ਦਾ ਕਲਿਆਣ ਕੀਤਾ, ਕਿਹੜੇ ਕਿਹੜੇ ਸਿੱਖਾਂ ਦਾ ਉਧਾਰ ਕੀਤਾ, ਕਿਹੜੇ ਕਿਹੜੇ ਸਮਾਜ ਭਲਾਈ ਦੇ ਕੰਮ ਕੀਤੇ, ਕਹਿੰਦੇ ਜੇ ਗੁਰੂ ਅੰਗਦ ਸਾਹਿਬ ਦੀ ਉਹ ਸਾਰੀ ਕਥਾ ਲਿਖੀਏ ਤੇ ਉਹਦਾ ਬੜਾ ਵੱਡਾ ਭਾਰੀ ਵਿਸਥਾਰ ਹੋ ਜਾਏਗਾ, ਉਹਦਾ ਵੀ ਇੱਕ ਵੱਡਾ ਗ੍ਰੰਥ ਤਿਆਰ ਹੋ ਜਾਏਗਾ, ਫਿਰ ਵੀ ਅੰਤ ਨਹੀਂ ਪਵੇਗਾ।
ਅੰਗਦ ਤੇ ਗੁਰ ਭਇਓ ਅਮਰਦਾਸ।
ਕੈਪਟਨ ਮਰੇ ਨੂੰ ਭਾਈ ਰਤਨ ਸਿੰਘ ਭੰਗੂ ਨੇ ਦੱਸਿਆ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਗੁਰੂ ਹੋਏ ਔਰ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਧੰਨ ਸ੍ਰੀ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠੇ।
ਕੀਓ ਪਤਸ਼ਾਹੀ ਦਾ ਵਾਜਾ।
ਔਰ ਜਿਨ੍ਹਾਂ ਦੇ ਕੋਲ ਜਿਨ੍ਹਾਂ ਨੇ ਬਾਦਸ਼ਾਹ ਦੇ ਕੋਲ ਵੀ ਪਤਸ਼ਾਹੀ ਦਾ ਦਾਅਵਾ ਕੀਤਾ, ਭਾਵ ਕਿ ਅਕਬਰ ਬਾਦਸ਼ਾਹ ਨੂੰ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਬਾਦਸ਼ਾਹ ਅਕਬਰ ਤੂੰ ਗੁਰੂ ਘਰ ਦੇ ਉੱਤੇ ਆਪਣਾ ਹੁਕਮ ਜਾਂ ਟੈਕਸ ਨਹੀਂ ਲਾ ਸਕਦਾ। ਉਸ ਵੇਲੇ ਕਈਆਂ ਸ਼ਿਕਾਇਤਕਰਤਾਵਾਂ ਨੇ ਜਾ ਕੇ ਅਕਬਰ ਕੋਲ ਸ਼ਿਕਾਇਤਾਂ ਵੀ ਕੀਤੀਆਂ ਗੁਰੂ ਅਮਰਦਾਸ ਸਾਹਿਬ ਦੇ ਖਿਲਾਫ ਲਾਹੌਰ ਜਾ ਕੇ, ਜਿਨ੍ਹਾਂ ਨੇ ਬੌਲੀ ਸਾਹਿਬ ਬਣਾ ਲਈ ਹੈ, ਕਹਿੰਦੇ ਇਹੀ ਵੱਡਾ ਤੀਰਥ ਹੈ, ਇਨ੍ਹਾਂ ਨੇ ਪੰਗਤ ਪ੍ਰਥਾ ਸ਼ੁਰੂ ਕਰ ਦਿੱਤੀ ਹੈ, ਬ੍ਰਾਹਮਣ ਖੱਤਰੀ ਸ਼ੂਦਰਾਂ ਸਾਰਿਆਂ ਨੂੰ ਇਕੱਠੇ ਬਿਠਾ ਕੇ ਭੋਜਨ ਛਕਾਉਂਦੇ ਨੇ। ਉਸ ਵਕਤ ਜਦੋਂ ਬਾਦਸ਼ਾਹ ਕੋਲ ਦਾਅਵਾ ਕੀਤਾ ਗਿਆ ਤਾਂ ਧੰਨ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਜਵਾਬ ਦੇਣ ਲਈ ਭੇਜਿਆ ਸੀ। ਤੋ ਉਹਦਾ ਜ਼ਿਕਰ ਭਾਈ ਰਤਨ ਸਿੰਘ ਜੀ ਇੱਥੇ ਕਰਦੇ ਹਨ।
ਬਾਈ
ਸੂਬੇ ਸੀ ਅਕਬਰ ਬਾਦਸ਼ਾਹ ਦੇ ਸਮੇਂ ਹਿੰਦੁਸਤਾਨ ਦੀਆਂ 22 ਸਟੇਟਾਂ ਸਨ, ਉਹਨਾਂ 22 ਸੂਬਿਆਂ ਵਿਚ ਗੁਰੂ ਅਮਰਦਾਸ ਸਾਹਿਬ ਜੀ ਨੇ ਸਿੱਖੀ ਕਾਇਮ ਕੀਤੀ, 22 ਪ੍ਰਚਾਰਕ ਥਾਪ ਕੇ, ਪ੍ਰਚਾਰਕਾਂ ਦੀਆਂ 22 ਮੰਜੀਆਂ ਥਾਪ ਕੇ ਉਨ੍ਹਾਂ ਨੂੰ 22 ਸੂਬਿਆਂ ਦੇ ਵਿਚ ਪ੍ਰਚਾਰ ਕਰਨ ਵਾਸਤੇ ਭੇਜਿਆ।
ਪਾਤਸ਼ਾਹੀ ਦਾਅਵਾ ਜਿੱਤਣ ਜਿਤਾਏ।
ਪਾਤਸ਼ਾਹੀ ਦਾਅਵਾ ਕਰਕੇ ਜਿੱਤਣ ਵਾਸਤੇ ਜਿਨ੍ਹਾਂ ਨੇ ਪਾਤਸ਼ਾਹੀ ਦੇ ਦਾਅਵੇ ਕੀਤੇ ਉਨ੍ਹਾਂ ਨੂੰ ਭੇਜਿਆ।
ਪੁੰਨ ਰਾਮਦਾਸ ਪੂਰਨ ਮਤ ਖਏ।
ਤੇ ਫਿਰ ਗੁਰੂ ਅਮਰਦਾਸ ਸਾਹਿਬ ਜੀ ਤੋਂ ਬਾਅਦ ਗੁਰਤਾ ਗੱਦੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਕੋਲ ਆਈ। ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਮਹਾਰਾਜ ਜੀ ਗੁਰਤਾ ਗੱਦੀ ਦੇ ਮਾਲਕ ਬਣੇ।
ਤਬ ਤੇ ਫਿਰ ਘਰ ਸੋਢੀਆਂ ਰਹੇ।
ਉਸ ਤੋਂ ਬਾਅਦ ਜਿਹੜੀ ਗੁਰਤਾ ਗੱਦੀ ਆ ਉਹ ਸੋਢੀਆਂ ਦੇ ਘਰ ਹੀ ਰਹੀ। ਗੁਰੂ ਰਾਮਦਾਸ ਜੀ ਸੋਢੀ ਸੁਲਤਾਨ ਨੇ ਔਰ ਸਤਿਗੁਰਾਂ ਦੀ ਅੰਸ਼ ਬੰਸ ਵਿਚ ਹੀ ਦਸਵੇਂ ਜਾਮੇ ਤੱਕ ਗੁਰਤਾ ਗੱਦੀ ਰਹੀ, ਫਿਰ ਸੋਢੀਆਂ ਦੇ ਘਰੋਂ ਗੁਰਤਾ ਗੱਦੀ ਬਾਹਰ ਨਹੀਂ ਗਈ।
ਚੱਲੀ ਪੀੜੀ ਸੋਢੀਆਂ ਰੂਪ ਦੇਖਾਵਨ ਵਾਰੋ ਵਾਰੇ।
ਰਾਮਦਾਸ ਜੀ ਮਹਾਰਾਜ ਜੀ ਤੋਂ ਬਾਅਦ ਪੀੜੀ ਚੱਲ ਪਈ ਸੋਢੀਆਂ ਦੀ, ਰੂਪ ਵਟਾ ਵਟਾ ਕੇ ਫਿਰ ਅੱਗੇ ਗੁਰਤਾ ਗੱਦੀ ਤੇ ਗੁਰਦੇਵ ਬੈਠ ਕੇ ਸੰਗਤਾਂ ਨੂੰ ਦਰਸ਼ਨ ਦੇਣ ਲੱਗੇ।
ਫਿਰ ਅਰਜਨ ਗੁਰ ਹਰ ਗੋਬਿੰਦ।
ਤੇ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਫਿਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠੇ।
फिर अर्जन गुर हर गोबिंद।
अर्जन देव साहब जी महाराज जी ने गुरता गद्दी ते बैठ के सचखंड श्री हरिमंदर साहब दरबार साहब की सेवा करवाई, हरिमंदर साहब की नींह रखी, श्री अमृतसर सरोवर का सारे पक्या कराण की सेवा करवाई। गुरु अर्जन देव साहब जी ने भी शहादत का जाम प्राप्त किया। उस वेले दे मुगल बादशाह ने धन गुरु अर्जन देव साहब जी महाराज जी नूं शहीद करन दा हुक्मनामा सुना दिता। उन्हां तों बाद उन्हां दे सपुत्तर श्री गुरु हरगोबिंद साहब मेरे पीरी दे मालक छेवें पातशाह गुरता गद्दी ते बैठे।
खड़ग चुकियो जिन मार पैंद,
जिन्हां ने फिर मेरी ते पीरी दियां तेगां तेगां अपने गात्रे धारण कीतियां, मेरे पीरी का सिद्धांत अपने गात्रे च धारण किया और आख्या हुण पीरी नूं चलाउण वास्ते मेरी दी लोड़ है, बिना मेरी तो पीरी नहीं चल सकती। मेरी का मतलब हुंदा है पातशाही राजनीति और पीरी का मतलब हुंदा संतगिरी। हुण दोनों नूं एक थां ते इकट्ठियां कीतिया गुरु हरगोबिंद साहब जी ने और गात्रे तेग धारण करके पैंदे खां वर्गे जिहड़े पापी सन जिन्हां नूं पहलां सतगुरां ने अपने कोल पालिया ते फिर वड्डे मीर पिंड दा ही रहण वाला सी करतारपुर साहब गुरु हरगोबिंद साहब दी शरण विच आया सी पैंदे खां। बचपन विच इहदे मां बाप गुजर गए सन ते गुरु हरगोबिंद साहब ने इहदा उच्चा लम्मा कद वेख के इहनूं आप परवरिश करके पालिया, सोहणी खुराक इहनूं खवाई, पर यह सतगुरां दा ही बागी बन के महाराज जी नाल ही लड़न आया। करतारपुर साहब की जंग दे विच सतगुरु गरीब नवाज सच्चे पातशाह जी महाराज जी ने इहनूं मारिया।
मेरी पीरी दो दिखे शाहजहां को हार
सुदे। पीरी ए दोवें तेगां धारण करके ते प्रगट करके विखाया हिंदुस्तान दे बादशाह शाहजहां नूं कि असी हुण मीरी ते पीरी दोने धारण कर लईआं, साडी कल्ली पीरी नूं तुसीं खोहण दा यतन कीता, हुण उस पीरी दी राखी वास्ते असी मीरी धारण कर ली है, धर्म दी राखी वास्ते शस्त्र धारण कर लए ने, शांत रस दी राखी वास्ते हुण असी वीर रस धारण कर लिया। खालसा जी, शांत रस दी राखी लई वीर रस धारण करना पैंदा है। जे तुसी अपने अंदर दी शांति बरकरार रखना चाहुंदे हो ते वीर रस भी रखना पएगा। कई बार वीर रस दे नाल ही शांत रस कायम हुंदा है। कलगीधर श्री गुरु गोबिंद सिंह साहब जी महाराज जी कहिंदे युद्ध कीए तब शांत। कई बार इहो जिहा माहौल बन जांदा वी भगदड़ मच जांदी है, फिर जदों युद्ध हुंदा है ते युद्ध तों बाद इक वारी फिर सारे देश विच शांति वरत जांदी है। जदों तक युद्ध नहीं हुंदा उदों तक शांति नहीं हुंदी, युद्ध तों बाद फिर शांत वरत जांदी है। इसे तरह वीर रस करके शांत रस की राखी हुंदी है। तो धन गुरु हरगोबिंद साहब जी महाराज जी ने मीरी ते पीरी बादशाह शाहजहान नूं प्रगट करके विखाइया और बादशाह शाहजहान ने चार जंगा लड़िया गुरु हरगोबिंद साहब नाल, चारा दियां चारा जंगा दे बेचे दी हार होई।
लल्ला कंबर मारे भोजदा,
लल्ला वेग कंबर वेग जेडे 35,000 फौज लैके सतगुरां ते चढ़ के आए सन, ते 35,000 फौज जदों महाराज दे जंग दे विच आई ते उस जंग दे विच सतगुरु जी ने ऐसी बहादुरी नाल जंग लड़िया कि लल्ला बेग वर्गे कंबर बेग वर्गे जड़े बड़े बड़े वड्डे अपने आप नूं खब्बी खां जरनैल कहंदे सन, महाराज जी ने मार के मिट्टी च गर्क कर दिते।
फिर पातशाह सों लई सवार,
फिर जदों चार जंगा लड़ के हट गए ते फिर बादशाह नाल संधि भी हो गई, फिर बादशाह ने मुड़ के हमला करना बंद कर दिता। फिर बादशाह दे नाल कुछ कुछ समा सफाई कर ली, भाव हालात ठीक कर ले।
दोहेरा फिर हरे राय हरे कृष्ण ਭਏ ਤੇ ਮੈਂ ਗੁਰਦੇਵ।
ਤੇ ਫਿਰ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਬਾਅਦ ਉਨ੍ਹਾਂ ਦੇ ਪੋਤਰੇ ਸਨ ਸ੍ਰੀ ਗੁਰੂ ਹਰਿਰਾਏ ਸਾਹਿਬ, ਬਾਬਾ ਗੁਰਦਿੱਤਾ ਜੀ ਦੇ ਪੁੱਤਰ, ਮਾਤਾ ਨੱਤੀ ਜੀ ਦੇ ਪੁੱਤਰ, ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਗੁਰਤਾ ਗੱਦੀ ਤੇ ਬੈਠ ਕੇ ਕੀਰਤਪੁਰ ਸਾਹਿਬ ਵਿਖੇ ਉਨ੍ਹਾਂ ਨੇ ਭਾਰੀ ਪ੍ਰਚਾਰ ਪ੍ਰਸਾਰ ਕੀਤਾ। 2200 ਘੋੜ ਸਵਾਰ ਆਪਣੇ ਨਾਲ ਰੱਖੇ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ, ਜਿਨ੍ਹਾਂ ਨੇ ਮਾਤਾ ਕਿਸ਼ਨ ਕੁਇਰ ਦੀ ਕੁੱਖ ਤੋਂ ਅਵਤਾਰ ਧਾਰਨ ਕੀਤਾ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸ੍ਰੀ ਹਰਿਕ੍ਰਿਸ਼ਨ ਤੇ ਆਇਆ, ਜਿਸ ਜਿੱਥੇ ਸਭ ਦੁੱਖ ਜਾਏ। ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਗੁਰਤਾ ਗੱਦੀ ਦੇ ਮਾਲਕ ਬਣੇ।
ਇੱਛੇ ਪੂਰੇ ਸਿੱਖਣ ਕੇ ਸਿੱਖ ਕਰੇ ਗੁਰਸੇਵ।
ਸਤਿਗੁਰੂ ਜੀ ਆਪਣੇ ਸਿੱਖਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ, ਔਰ ਗੁਰੂ ਕੇ ਸਿੱਖ ਉਹ ਬੜੇ ਪਿਆਰ ਨਾਲ, ਬੜੇ ਅਦਬ ਭਾਵ ਤੇ ਸਤਿਕਾਰ ਨਾਲ ਸਤਿਗੁਰਾਂ ਦੀ ਸੇਵਾ ਕਰਦੇ ਹਨ।
ਕਿਉਂ ਪਏ ਤੇਗ ਬਹਾਦਰ ਫਿਰ ਗੁਰ ਭਇਓ।
ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਤੋਂ ਬਾਅਦ ਹੇ ਕੈਪਟਨ ਮਰੇ, ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਤੋਂ ਬਾਅਦ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਪਿਤਾ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ, ਮਾਤਾ ਨਾਨਕੀ ਦੇ ਦੁਲਾਰੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਗੁਰਤਾ ਗੱਦੀ ਦੇ ਮਾਲਕ ਹੋਏ।
ਪਰ ਸਵਾਲ ਸਿੱਤ ਜਿਨ ਸਿਰ ਦਇਓ।
ਇਹ ਕੈਪਟਨ ਮਰੇ, ਨੌਵੇਂ ਪਾਤਸ਼ਾਹ ਉਹ ਸਤਿਗੁਰੂ ਨੇ ਜਿਨ੍ਹਾਂ ਨੇ ਦੂਸਰੇ ਦੇ ਧਰਮ ਵਾਸਤੇ ਆਪਣੇ ਸਿਰ ਦਾ ਬਲਿਦਾਨ ਦਿੱਤਾ। ਆਪਣਿਆਂ ਵਾਸਤੇ ਸਾਰੇ ਮਰਦੇ ਹੋਣਗੇ, ਪਰ ਦੂਸਰਿਆਂ ਵਾਸਤੇ, ਦੂਸਰਿਆਂ ਦੀ ਰਾਖੀ ਲਈ, ਤਿਲਕ ਤੇ ਜੰਜੂ ਦੀ ਰਾਖੀ ਵਾਸਤੇ ਆਪਣੇ ਸਿਰ ਦਾ ਬਲਿਦਾਨ ਦੇਣਾ, ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਵਡਿਆਈ ਹੈ। ਜਿਨ੍ਹਾਂ ਨੇ ਪਰ ਸਵਾਰਥ ਵਾਸਤੇ, ਯਾਨੀ ਕਿ ਦੂਜਿਆਂ ਦੇ ਭਲੇ ਵਾਸਤੇ, ਪਰ ਉਪਕਾਰ ਕਰਨ ਵਾਸਤੇ, ਤਿਲਕ ਤੇ ਜੰਜੂ ਦੀ ਰਾਖੀ ਕਰਨ ਵਾਸਤੇ ਆਪਣੀ ਸ਼ਹੀਦੀ ਦਿੱਤੀ।
ਕਲ ਯੁਗ ਮੈਂ ਬਦ ਸਾਕਾ ਕੀਓ।
ਕੈਪਟਨ ਮਰੇ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇੱਕ ਐਸੇ ਮਹਾਨ ਸਤਿਗੁਰੂ ਨੇ ਜਿਨ੍ਹਾਂ ਨੇ ਕਲ ਯੁਗ ਦੇ ਅੰਦਰ ਇੱਕ ਐਸਾ ਮਹਾਨ ਸਾਕਾ ਵਰਤਾਇਆ ਕਿ ਜਿਸ ਸਾਕੇ ਨੂੰ ਵੇਖ ਕੇ ਦੁਨੀਆ ਦਾ ਬੱਚਾ ਬੱਚਾ ਤਰਾਸ ਤਰਾਸ ਕਰ ਉੱਠਿਆ ਸੀ। ਹੈ 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 ਸਭ ਜਗ ਭਇਓ, ਹਾਹਾਕਾਰ ਮੱਚ ਗਈ ਸੀ ਸਾਰੇ ਜਗਤ ਦੇ ਅੰਦਰ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰਰ ਨਾ ਦੀਆ, ਸਾਧਨ ਹੇਤ ਇਤੀ ਜਿਨ ਕਰੀ, ਸੀਸ ਦੀਆ ਪਰ ਸੀ ਨਾ ਉਚਰੀ। ਐਸੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਹਨ।
ਧਰਮ ਕਰਮ ਰੱਖ ਹਿੰਦੂਆਂ ਲਿਓ।
ਹਿੰਦੂ ਧਰਮ ਦੇ ਲੋਕਾਂ ਦਾ ਧਰਮ ਤੇ ਕਰਮ ਰੱਖ ਲਿਆ, ਹਿੰਦੂ ਧਰਮ ਦੀ ਰਾਖੀ ਕੀਤੀ। ਅੱਗੇ ਵਿਸਥਾਰ ਸਹਿਤ ਆਵੇਗੀ ਕਥਾ ਕਿ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਦੀ ਰਾਖੀ ਕੀਤੀ ਹੈ, ਕਿਵੇਂ ਇਹਨਾਂ ਹਿੰਦੂਆਂ ਦੇ ਤਿਲਕ ਤੇ ਜੰਜੂ ਦੀ ਰਾਖੀ ਕੀਤੀ ਆ। ਵੇਖੋ, ਪਹਿਲੇ ਜਾਮੇ ਚ ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਗਲ ਵਿਚ ਧੱਕੇ ਨਾਲ ਜਨੇਊ ਪਾਣ ਲੱਗੇ। ਪਿਤਾ ਜੀ ਨੇ ਆਖਿਆ ਪਾ ਲਓ, ਪੰਡਿਤ ਹਰਦਿਆਲ ਨੇ ਆਖਿਆ ਜੀ ਤੁਸੀਂ ਜਨੇਊ ਧਾਰ ਲਓ, ਰਿਸ਼ਤੇਦਾਰ ਸਰਬੰਧੀਆਂ ਆਖਿਆ ਤੁਸੀਂ ਜਨੇਊ ਧਾਰਨ ਕਰ ਲਓ, ਵੇਖੋ ਤੁਹਾਡੇ ਪਿਤਾ ਨੇ ਕਿੰਨਾ ਖਰਚਾ ਕੀਤਾ ਹੈ। ਪਹਿਲੇ ਜਾਮੇ ਚ ਜਗਤ ਗੁਰੂ ਬਾਬਾ ਜੀ ਦੇ ਗਲ ਵਿਚ ਜ਼ਬਰਦਸਤੀ ਜਨੇਊ ਪਾਣ ਲੱਗੇ ਤੇ ਮਹਾਰਾਜ ਜੀ ਨੇ ਆਖਿਆ ਭਾਈ ਇਹ ਜ਼ੋਰ ਹੈ, ਤੇ ਜ਼ੋਰ ਦਾ ਮਤਲਬ ਹੁੰਦਾ ਜ਼ੁਲਮ, ਜ਼ੋਰ ਕੀਆ ਸੋ ਜ਼ੁਲਮ ਹੈ, ਇਹ ਜ਼ੁਲਮ ਹੈ ਤੇ ਅਸੀਂ ਜ਼ਬਰਦਸਤੀ ਪਾਓਗੇ ਤੇ ਪਾਉਣ ਨਹੀਂ ਦੇਣਾ। ਤੇ ਨੌਵੇਂ ਜਾਮੇ ਚ ਉਸੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ ਜੇ ਜ਼ੁਲਮ ਕਰਕੇ ਜ਼ੋਰ ਨਾਲ ਲੋਕਾਂ ਦੇ ਗਲਾਂ ਚ ਲਾਓਗੇ ਤੇ ਅਸੀਂ ਲੋਣ ਵੀ ਨਹੀਂ ਦੇਣਾ। ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਵਡਿਆਈ ਆ। ਕੈਪਟਨ ਮਰੇ, ਜਿਨ੍ਹਾਂ ਨੇ ਹਿੰਦੂਆਂ ਦੇ ਧਰਮ ਤੇ ਕਰਮ ਵਾਸਤੇ ਆਪਣੀ ਕੁਰਬਾਨੀ ਦਿੱਤੀ ਹੈ।
ਪੁੰਨ ਗੋਬਿੰਦ ਸਿੰਘ ਭਏ ਕਲ ਧਾਰੇ।
ਗੁਰੂ ਤੇਗ ਬਹਾਦਰ ਸਾਹਿਬ ਦੇ ਫਰਜ਼ੰਦ, ਮਾਤਾ ਗੁਜਰੀ ਦੀ ਅੱਖ ਦੇ ਤਾਰੇ, ਉਨ੍ਹਾਂ ਦੇ ਸਾਹਿਬਜ਼ਾਦੇ ਸਾਹਿਬੇ ਕਮਾਲ ਨਾਸਰੋ ਮਨਸੂਰ, ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਐਸੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਕਲਾ ਧਾਰੀ ਔਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਸ਼ਹੀਦੀ ਪ੍ਰਾਪਤ ਕਰਨ ਤੋਂ ਬਾਅਦ 9 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਤੇ ਬੈਠੇ
ਦੇ ਪਾਤਸ਼ਾਹੀ ਕਿਉਂ ਪੰਥ ਭਾਰੇ
ਉਹਨਾਂ ਨੇ ਤੂੰ ਪੁੱਛਿਆ ਸੀ ਨਾ ਵੀ ਇਹ ਪਾਤਸ਼ਾਹੀ ਖਾਲਸੇ ਨੂੰ ਕਿਹਨੇ ਦਿੱਤੀ ਹੈ ਤੇ ਸੁਣ ਇਹ ਖਾਲਸੇ ਨੂੰ ਪਾਤਸ਼ਾਹੀ ਬਾਜਾਂ ਵਾਲੇ ਗੁਰੂ ਕਲਗੀਧਰ ਨੇ ਦਿੱਤੀ ਹੈ ਦੇ ਪਾਤਸ਼ਾਹੀ ਕੀ ਉਹ ਪੰਥ ਭਾਰੀ ਇਹ ਪਾਤਸ਼ਾਹੀਆਂ ਪੰਥ ਨੂੰ ਦੇ ਕੇ ਭਾਰੀ ਪੰਥ ਇਹ ਤੇਜਸਵੀ ਪੰਥ ਇਹ ਤੇਜਸਵੀ ਬੀਰਸੀ ਪੰਥ ਇਹ ਖਾਲਸਾ ਪੰਥ ਗੁਰੂ ਕਲਗੀਧਰ ਪਾਤਸ਼ਾਹ ਨੇ ਪੈਦਾ ਕੀਤਾ ਕੈਪਟਨ ਮਰੇ ਇਹ ਕੋਈ ਰਈਅਤ ਨਹੀਂ ਹਨ ਜਿਵੇਂ ਤੈਨੂੰ ਕਹਿ ਦਿੱਤਾ ਹਿੰਦੁਸਤਾਨ ਦੇ ਬਾਦਸ਼ਾਹ ਨੇ ਬਹਾਦਰ ਸ਼ਾਹ ਜਫਰ ਨੇ ਇਹ ਤਾਂ ਸਾਡੀ ਰਈਅਤ ਨੇ ਸਾਡੇ ਤੋਂ ਬਾਗੀ ਹੋਏ ਨੇ ਇਹ ਰਈਅਤ ਨਹੀਂ ਇਹ ਖੁਦ ਪਾਤਸ਼ਾਹ ਨੇ ਇਹ ਖੁਦ ਬਾਦਸ਼ਾਹ ਨੇ ਔਰ ਇਹਨਾਂ ਨੂੰ ਇਹ ਬਾਦਸ਼ਾਹੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਦਿੱਤੀ ਹੈ
ਜਿਮ ਦੀਪਕ ਤੇ ਦੀਪਕ ਜਾਗੈ ਤਿਉਂ ਗੁਰ ਤੇ ਗੋਹੋਤ ਭਏ ਆਗੈ
ਜਿਵੇਂ ਇੱਕ ਦੀਵੇ ਤੋਂ ਅੱਗੇ ਦੀਵਾ ਜਗਦਾ ਹੈ ਪਹਿਲੇ ਦੀਵੇ ਦੀ ਰੋਸ਼ਨੀ ਮੱਧਮ ਨਹੀਂ ਹੋ ਜਾਂਦੀ ਤੇ ਦੂਸਰੇ ਦਾ ਪ੍ਰਕਾਸ਼ ਜਿਹੜਾ ਉਹ ਜ਼ਿਆਦਾ ਨਹੀਂ ਹੋ ਜਾਂਦਾ ਇੱਕੋ ਜਿਹਾ ਰਹਿੰਦਾ ਨਾ ਦੀਵੇ ਤੋਂ ਦੀਵਾ ਜਗਦਾ ਚੱਲਿਆ ਜਾਂਦਾ ਵੱਧਦੀ ਜਾਂਦੀ ਹੈ ਨਾ ਰੋਸ਼ਨੀ ਕਹਿੰਦੇ ਇਸੇ ਤਰ੍ਹਾਂ ਗੁਰੂ ਨਾਨਕ ਤੋਂ ਗੁਰੂ ਅੰਗਦ ਤੱਕ ਤੇ ਗੁਰੂ ਅੰਗਦ ਤੋਂ ਗੁਰੂ ਅਮਰਦਾਸ ਤੋਂ 10ਵੇਂ ਪਾਤਸ਼ਾਹ ਤੱਕ ਗੁਰਤਾ ਗੱਦੀ ਚੱਲਦੀ ਆਈ ਏਦਾਂ 10 ਗੁਰੂ ਸਾਹਿਬਾਨ ਸਿੱਖ ਪੰਥ ਦੇ ਹੋਏ ਤੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਬਾਅਦ ਸਾਰੇ ਖਾਲਸੇ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੇ ਲੜ ਲਾ ਦਿੱਤਾ
ਦੋਹੇਰਾ ਸ੍ਰੀ ਸਤਿਗੁਰ ਜੋ ਦੱਸ ਪਏ ਦੇ ਉਨਕੋ ਨਾਮ ਸੁਣਾਏ
10 ਪਾਤਸ਼ਾਹੀਆਂ ਹੋਈਆਂ ਉਹਨਾਂ ਦਾ ਨਾਮ ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਹਨਾਂ ਨੂੰ ਸੁਣਾ ਦਿੱਤਾ ਕੈਪਟਨ ਮਰੇ ਨੂੰ
ਜਿਵੇਂ ਬੂਟੇ ਸ਼ਾਹ ਤੇ ਲੈ ਆਪਣੀ ਕਿਤਾਬ ਲਿਖਵਾਏ
ਮੌਲਵੀ ਜਿਹੜਾ ਲਿਖ ਰਿਹਾ ਸੀ ਉਹਨੂੰ ਲਿਖਾਰੀ ਲਾਇਆ ਹੋਇਆ ਸੀ ਪਹਿਲਾਂ ਤਾਂ ਉਹ ਆਪਣੀ ਮਰਜ਼ੀ ਨਾਲ ਲਿਖ ਰਿਹਾ ਸੀ ਬਾਅਦ ਚ ਕੈਪਟਨ ਮਰੇ ਨੇ ਉਹਨੂੰ ਕਿਹਾ ਵੀ ਤੂੰ ਜਿਵੇਂ ਰਤਨ ਸਿੰਘ ਲਿਖਾਵੇ ਉਦਾਂ ਲਿਖਣਾ ਫਿਰ ਉਹ ਕੈਪਟਨ ਮਰੇ ਦੇ ਕਹਿਣ ਤੇ ਉਹਨੇ ਉਸੇ ਤਰ੍ਹਾਂ ਲਿਖਿਆ 10 ਪਾਤਸ਼ਾਹੀਆਂ ਦਾ ਇਤਿਹਾਸ ਗੁਰੂ ਪੰਥ ਦਾ ਇਤਿਹਾਸ ਲਿਖਾਰੀ ਬਣ ਕੇ ਜਿਵੇਂ ਭਾਈ ਰਤਨ ਸਿੰਘ ਭੰਗੂ ਜੀ ਸੁਣਾਉਂਦੇ ਰਹੇ ਅੱਗੇ ਸਾਖੀ ਨੁਰੰਗੇ ਪਾਤਸ਼ਾਹ ਜ਼ੁਲਮੀ ਕੀ ਲਿਖਿਆ ਤੇ ਔਰੰਗਜ਼ੇਬ ਬਾਦਸ਼ਾਹ ਨੇ ਜਿਵੇਂ ਭਾਰੀ ਜ਼ੁਲਮ ਕੀਤੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ